ਸਤਨਾਮ ਵਾਹਿਗੁਰੂ ਸਾਹਿਬ ਜੀਓ ਪੌੜੀ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਹੰਤੇ ਹੋਏ ਸਖਾਈ ਬਾਜ ਗੁਰੂ ਜਗਤ ਬਉਰਾਨਾ ਨਾਵੈ ਸਾਰ ਨ ਪਾਈ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆਂ ਦੇ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਦਸਾਂ ਪਾਤਸ਼ਾਹੀਆਂ ਦੇ ਪ੍ਰਕਾਸ਼ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਕਿਰਪਾ ਕਰਕੇ ਸੋ ਘਰ ਅਸਥਾਨ ਤੇ ਲੜੀਵਾਰ ਸ਼ਬਦ ਵਿਚਾਰ ਜੋ ਮਲਾਰਕੀ ਵਾਰ ਵਿਚ ਹੈ ਅੱਜ 1287 ਅੰਗ ਤੋਂ ਵਚਨਾਂ ਦੀ ਵਿਚਾਰ ਆਰੰਭ ਸ਼ੁਰੂ ਹੋਵੇਗੀ। ਸਹਿਬ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਦਮਦਮਾ ਸਾਹਿਬ ਦੀ ਧਰਤੀ ਵਿਚ ਖਾਲਸੇ ਪੰਥ ਨੂੰ ਬਾਣੀ ਦੇ ਅਗੰਮੀ ਅਰਥਾਂ ਦੀ ਦਾਤ ਦਿੱਤੀ ਸੀ। ਸੋ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿਚ ਬੇਨਤੀ ਹੈ, ਆਪ ਜੀ ਕਿਰਪਾ ਕਰੋ, ਅਰਥਾਂ ਦੀ ਦਾਤ ਬਖਸ਼ਿਸ਼ ਕਰੋ। ਸਤਿਗੁਰੂ ਪੌੜੀ ਵਿਚ ਪ੍ਰਮਾਣ ਕਰਦੇ ਹਨ, ਅੰਮ੍ਰਿਤ ਨਾਮ ਸਦਾ ਸੁਖ ਦਾਤਾ ਅੰਤੇ ਹੋਏ ਸਖਾਈ। ਅਕਾਲ ਪੁਰਖ ਦਾ ਨਾਮ ਅੰਮ੍ਰਿਤ ਬਹੁਤ ਮਿੱਠਾ ਹੈ, ਜੀਵਨ ਦੇਣ ਵਾਲਾ ਹੈ, ਔਰ ਸਦੀਵ ਕਾਲੀ ਸੁਖ ਦਾ ਪ੍ਰਦਾਤਾ ਹੈ, ਸੁਖ ਦੇਣ ਵਾਲਾ ਹੈ, ਤੇ ਅਖੀਰ ਨੂੰ ਸਖਾ ਹੈ, ਮਿੱਤਰ ਬਣਦਾ ਹੈ, ਸਹਾਈ ਹੁੰਦਾ ਹੈ। ਬਾਜ ਗੁਰੂ ਜਗਤ ਬਉਰਾਨਾ ਨਾਵੈ ਸਾਰ ਨਾ ਪਾਈ। ਪਰ ਇਹ ਨਾਮ ਦੀ ਦਾਤ ਗੁਰੂ ਤੋਂ ਬਿਨਾ ਨਹੀਂ ਮਿਲਦੀ, ਔਰ ਗੁਰੂ ਤੋਂ ਬਿਨਾ ਇਹ ਜਗਤ ਜਿਹੜਾ ਸੰਸਾਰ ਹੈ ਭਾਵ ਕਮਲਾ ਹੈ। ਨਾਮ ਦੀ, ਨਿਤਨੇਮ ਦੀ, ਬਾਣੀ ਦੀ ਇਹਨੂੰ ਸਾਰ ਹੀ ਨਹੀਂ ਹੈ। ਸਤਿਗੁਰ ਸੇਵਹਿ ਸੇ ਪਰਵਾਣ, ਜਿਨ ਜੋਤੀ ਜੋਤ ਮਿਲਾਈ। ਜਿਹੜੇ ਗੁਰਮੁਖ ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਸੇਵਾ ਕਰਦੇ ਨੇ, ਬਾਣੀ ਦੇ ਅਨੁਸਾਰ ਜੀਵਨ ਨੂੰ ਜਿਉਂਦੇ ਹਨ, ਪ੍ਰਵਾਨ ਹੋ ਜਾਂਦੇ ਹਨ, ਉਹਨਾਂ ਦੀ ਜੋਤ ਅਕਾਲ ਪੁਰਖ ਸ਼ਬਦ ਰੂਪ ਦੇ ਵਿਚ ਤਦ ਰੂਪ ਹੋ ਜਾਂਦੀ, ਉਹਦਾ ਰੂਪ ਧਾਰਨ ਕਰ ਲੈਂਦੀ ਹੈ। ਸੋ ਸੇਵਕ ਤੇਹਾ ਜਿਸ ਭਾਣਾ ਮਨ ਵਸਾਈ। ਉਹ ਸੇਵਕ ਉਸ ਅਕਾਲ ਪੁਰਖ ਵਰਗਾ ਹੀ ਬਣ ਜਾਂਦਾ ਹੈ, ਉਹਦਾ ਹੀ ਰੂਪ ਬਣ ਜਾਂਦਾ ਹੈ, ਜਿਹਨੇ ਮਨ ਦੇ ਵਿਚ ਅਕਾਲ ਪੁਰਖ ਦਾ ਭਾਣਾ, ਗੁਰੂ ਕਾ ਹੁਕਮ ਜੀਵਨ ਦੇ ਵਿਚ ਮੰਨਿਆ। ਆਪਣਾ ਭਾਣਾ ਕਹੋ ਕਿਨ ਸੁਖ ਪਾਇਆ, ਅੰਧਾ ਅੰਧ ਕਮਾਈ। ਪਰ ਆਪਣੀ ਭਾਣੇ ਵਿਚ ਚੱਲਣ ਵਾਲੇ, ਆਪਣੇ ਮਨ ਮਰਜ਼ੀਆਂ ਵਿਚ ਚੱਲਣ ਵਾਲਿਆਂ ਨੇ ਭਲਾ ਸੁਖ ਦੀ ਪ੍ਰਾਪਤੀ ਕਿਵੇਂ ਕੀਤੀ ਹੈ? ਇਸ ਤਰ੍ਹਾਂ ਦੇ ਅਗਿਆਨੀ ਲੋਕ, ਜਿਹੜੇ ਅੰਧੇ ਲੋਕ ਹਨ, ਉਹ ਅਗਿਆਨ ਦੀ ਅੰਨੀ ਹੀ ਕਮਾਈ ਸੰਸਾਰ ਵਿਚ ਕਰਦੇ ਹਨ। ਵਿਖਿਆ ਕਦੇ ਹੀ ਰੱਜੈ ਨਾਹੀ, ਮੂਰਖ ਭੁੱਖ ਨਾ ਜਾਈ। ਵਿਖਿਆ ਵਿਕਾਰਾਂ ਦੀ ਤੇ ਮਾਇਆ ਦੀ ਭੁੱਖ ਕਦੀ ਮਿਟਦੀ ਨਹੀਂ, ਮੂਰਖ ਬੰਦੇ ਦੀ ਤ੍ਰਿਸ਼ਨਾ ਕਦੀ ਘਟਦੀ ਨਹੀਂ ਹੈ, ਔਰ ਉਹਦੇ ਅੰਦਰੋਂ ਮੂਰਖਤਾ ਭਰੀ ਭੁੱਖ ਜਿਹੜੀ ਹੈ, ਭਾਵ ਲੋੜ ਤੋਂ ਬਿਨਾਂ ਹੀ ਸੰਸਾਰ ਦੀ ਮਾਇਆ ਦੇ ਪਿੱਛੇ ਭੱਜਣਾ, ਇਹ ਉਹਦੇ ਵਿੱਚ ਬਹੁਤਾਤ ਵਿੱਚ ਹੁੰਦੀ ਹੈ। ਦੂਜਾ ਸਭ ਕੋ ਲੱਗ ਵੇਗੁਤਾ ਬਿਨ ਸਤਿਗੁਰ ਬੂਝਨਾ ਪਾਈ। ਇਸ ਦਵੈਤ ਵਿੱਚ ਸਾਰੇ ਜਿਹੜੇ ਲੱਗੇ ਹਨ ਜੁੜੇ ਹਨ ਖਵਾਰ ਹੀ ਹੋਏ ਹਨ। ਸਤਿਗੁਰੂ ਤੋਂ ਬਿਨਾਂ ਇਸ ਗੱਲ ਦੀ ਸੋਝੀ ਨਹੀਂ ਆਉਂਦੀ, ਬੁਝਾਰਤ ਬੁਝੀ ਨਹੀਂ ਜਾਂਦੀ। ਸਤਿਗੁਰ ਸੇਵੇ ਸੋ ਸੁਖ ਪਾਏ, ਜਿਸ ਨੂੰ ਕਿਰਪਾ ਕਰੇ ਰਜਾਈ। ਜਿਹੜੇ ਗੁਰਮੁਖ ਪਿਆਰੇ ਸਤਿਗੁਰੂ ਸਾਹਿਬ ਜੀ ਦੀ ਸੇਵਾ ਕਰਦੇ ਨੇ ਵੱਡੇ ਸੁਖ ਨੂੰ ਪ੍ਰਾਪਤ ਕਰ ਲੈਂਦੇ ਹਨ। ਜਿਹਦੇ ਉੱਤੇ ਕਿਰਪਾ ਕਰਦਾ, ਜਿਹਨੂੰ ਰਜਾ ਦੀ ਸਮਝ ਆ ਜਾਂਦੀ, ਰਜਾ ਵਿੱਚ ਤੁਰਨ ਲੱਗ ਜਾਂਦਾ, ਉਹ ਗੁਰਮੁਖ ਪ੍ਰਵਾਨ ਹੋ ਜਾਂਦਾ ਸਤਿਗੁਰੂ ਜੀ ਦੇ ਦਰ ਤੇ। ਸਲੋਕ ਮਹੱਲਾ ਪਹਿਲਾ, ਸ਼ਰਮ ਧਰਮ ਦੋਏ ਨਾਨਕਾ, ਜੇ ਧਨ ਪੱਲੇ ਪਾਏ। ਜੇ ਅਕਾਲ ਪੁਰਖ ਦਾ ਨਾਮ ਇਸ ਮਨੁੱਖ ਦੇ, ਇਸ ਗੁਰਮੁਖ ਦੇ ਜੀਵਨ ਦੇ ਵਿੱਚ, ਇਹਦੇ ਪੱਲੇ ਵਿੱਚ ਪੈ ਜਾਏ, ਭਾਵ ਪ੍ਰਾਪਤ ਹੋ ਜਾਏ, ਮਹਾਰਾਜ ਸਾਹਿਬ ਜੀ ਕਹਿੰਦੇ ਨੇ ਉਹਨੂੰ ਸ਼ਰਮ ਅਤੇ ਧਰਮ ਦੀ ਦੋਵਾਂ ਦੀ ਦਾਤ ਮਿਲ ਜਾਂਦੀ ਹੈ। ਸ਼ਰਮ ਵਿਕਾਰਾਂ ਤੋਂ ਝਾਕਾ ਆਉਣਾ ਤੇ ਅਕਾਲ ਪੁਰਖ ਦਾ ਅਦਬ ਪੈਦਾ ਹੋਣਾ, ਧਰਮ ਜੀਵਨ ਦੇ ਵਿੱਚ ਮਰਿਆਦਾ ਦਾ ਪੈਦਾ ਹੋਣਾ, ਇਹ ਦੋਵੇਂ ਦਾਤਾਂ ਉਸ ਨੂੰ ਆਪਣੇ ਆਪ ਹੀ ਪ੍ਰਾਪਤ ਹੋ ਜਾਂਦੀਆਂ। ਸੋ ਧਨ ਮਿੱਤਰ ਨਾ ਕਾਂਢੀਐ, ਜਿਤ ਸਿਰ ਚੋਟਾਂ ਖਾਏ। ਪਰ ਉਸ ਧਨ ਨੂੰ ਕਦੀ ਮਿੱਤਰ ਨਹੀਂ ਸਮਝਣਾ ਚਾਹੀਦਾ, ਕਦੀ ਚੁਣਨਾ ਨਹੀਂ ਚਾਹੀਦਾ ਵੀ ਇਹ ਸਾਡਾ ਮਿੱਤਰ ਹੈ। ਜਿਸ ਧਨ ਕਰਕੇ ਬੰਦੇ ਨੂੰ ਚੋਟਾਂ ਪੈਂਦੀਆਂ ਹਨ, ਧੱਕੇ ਪੈਂਦੇ ਹਨ, ਜਿਨ ਕੈ ਪੱਲੈ ਧਨ ਵਸੈ ਤਿਨ ਕਾ ਨਾਉ ਫਕੀਰ। ਇੱਥੇ ਦੁਨੀਆਂ ਦੇ ਵਿੱਚ ਅਸਲੀਅਤ ਇਹ ਹੈ, ਧਰਮ ਦੀ ਦ੍ਰਿਸ਼ਟੀ ਦੇ ਮੁਤਾਬਕ ਜਿਨ੍ਹਾਂ ਦੇ ਪੱਲੇ ਵਿੱਚ ਸੰਸਾਰਿਕ ਧਨ ਬਹੁਤ ਹੈ, ਉਹ ਰੱਬ ਦੇ ਘਰ ਦੇ ਵਿੱਚ ਜੇ ਨਾਮ ਤੋਂ ਖਾਲੀ ਨੇ ਤੇ ਉਹਨਾਂ ਨੂੰ ਫਕੀਰ ਦੇ ਇੱਥੇ ਅਰਥ ਹੋਣਗੇ ਕੰਗਾਲ। ਕੰਗਾਲ ਮੰਨਿਆ ਜਾਂਦਾ ਉਹਨਾਂ ਨੂੰ ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਪਰ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਆਪ ਜੀ ਵਸਦੇ ਹੋ, ਉਹ ਮਨੁੱਖ ਗੁਣਾਂ ਦੇ ਖਜ਼ਾਨੇ ਹਨ, ਧਨਵਾਨ ਹਨ। ਮਹੱਲਾ ਪਹਿਲਾ, ਦੁਖੀ ਦੁਣੀ ਸਹੇੜੀ ਐ, ਜਾਏ ਤਾਂ ਲੱਗੇ ਹੈ ਦੁੱਖ। ਇਹ ਜਿਹੜੀ ਦੁਨੀਆ, ਜੇ ਨਾਮ ਪੱਲੇ ਨਹੀਂ, ਇਹਨੂੰ ਸਹੇੜ ਕੇ ਭਾਵ ਇਹਦੇ ਨਾਲ ਸਾਂਝ ਪਾ ਕੇ, ਇਹ ਜਦੋਂ ਫਿਰ ਜਾਂਦੀ ਏ ਉਦੋਂ ਦੁੱਖ ਦੇ ਕੇ ਜਾਂਦੀ ਹੈ, ਇਹ ਜਦੋਂ ਆਉਂਦੀ ਏ ਉਦੋਂ ਬੜੀ ਸੁਖੀ ਪ੍ਰਤੀਤ ਹੁੰਦੀ ਹੈ। ਪਰ ਇਹਦੀ ਵਰਤੋਂ ਕਰੀਏ ਤੇ ਦੁੱਖ ਨਿਕਲਦਾ। ਨਾਨਕ ਸੱਚੇ ਨਾਮ ਬਿਨ ਕਿਸੈ ਨਾ ਲੱਥੀ ਭੁੱਖ। ਪਾਤਸ਼ਾਹ ਮਹਾਰਾਜ ਕਹਿੰਦੇ ਹਨ ਕਿ ਸੱਚੇ ਨਾਮ ਦੀ ਕਮਾਈ ਤੋਂ ਬਿਨਾਂ ਅੱਜ ਤੱਕ ਕਿਸੇ ਦੀ ਭੁੱਖ ਨਹੀਂ ਲੱਥੀ, ਕਦੀ ਮਨ ਤ੍ਰਿਪਤ ਨਹੀਂ ਹੋਇਆ ਕਿਸੇ ਦਾ। ਰੂਪੀ ਭੁੱਖ ਨਾ ਉਤਰੈ, ਜਾਂ ਦੇਖਾਂ ਤਾਂ ਭੁੱਖ। ਕਹਿੰਦੇ ਇਨ੍ਹਾਂ ਅੱਖਾਂ ਦੇ ਨਾਲ ਭਾਵੇਂ ਕਿੰਨੇ ਤੁਸੀਂ ਰੂਪ ਵੇਖ ਲਓ, ਚਿਹਰੇ ਵੇਖ ਲਓ, ਇਨ੍ਹਾਂ ਦੀ ਭੁੱਖ ਉਤਰਨ ਦੀ ਥਾਂ ਤੇ ਜਿਉਂ ਜਿਉਂ ਜਾਂ ਦੇਖਾਂ ਤਾਂ ਭੁੱਖ। ਜਿਉਂ ਜਿਉਂ ਦੇਖਦੇ ਜਾਂਦੇ ਹਾਂ ਤਿਉਂ ਤਿਉਂ ਦੇਖਣ ਦੀ ਭੁੱਖ ਹੋਰ ਮੱਚਦੀ ਹੈ, ਹੋਰ ਵੱਧਦੀ ਜਾਂਦੀ ਹੈ। ਜੇਤੇ ਰਸ ਸਰੀਰ ਕੇ ਤੇਤੇ ਲੱਗਾ ਹੈ ਦੁੱਖ। ਜਿੰਨੇ ਸਰੀਰ ਦੇ ਰਸ ਮਨੁੱਖ ਧਰਮ ਦੇ ਮਾਰਗ ਤੋਂ ਪਾਰ ਜਾ ਕੇ ਭੋਗਦਾ ਹੈ, ਮਨੁੱਖਤਾ ਇਨਸਾਨੀਅਤ ਤੋਂ ਪਾਰ ਜਾ ਕੇ ਭੋਗਦਾ ਹੈ, ਓਨੀ ਗਿਣਤੀ ਵਿਚ ਇਹਨੂੰ ਦੁੱਖ ਲੱਗਦੇ ਹਨ। ਮਹੱਲਾ ਪਹਿਲਾ, ਅੰਧੀ ਕੰਮੀ ਅੰਧ ਮਨ, ਮਨ ਅੰਧੈ ਤਨ ਅੰਧ। ਜੇ ਕਰਮ ਅੰਨੇ ਕਰੀਏ, ਅਗਿਆਨਤਾ ਵਿਚ ਪੈ ਕੇ ਕਰੀਏ, ਭਾਵ ਸਤਿਗੁਰੂ ਤੇ ਪੁੱਛਣ ਤੋਂ ਬਿਨਾਂ ਕਰੀਏ ਤੇ ਮਨ ਅੰਨਾ ਹੋ ਜਾਂਦਾ ਹੈ, ਤੇ ਮਨ ਅੰਨਾ ਹੋ ਜਾਏ ਤਾਂ ਮਨ ਦੇ ਵਿਚ ਅਗਿਆਨ ਆਉਂਦਾ, ਉਹਦੇ ਕਰਕੇ ਤਨ ਵੀ ਅੰਨਾ ਹੋ ਜਾਂਦਾ, ਫਿਰ ਸਰੀਰ ਦੇ ਕਰਮ ਜਿਹੜੇ ਉਹ ਵੀ ਅਗਿਆਨ ਦੇ ਨਾਲ ਭਰੇ ਹੁੰਦੇ ਨੇ। ਚਿੱਕੜ ਲਾਇਐ ਕਿਆ ਥੀਐ, ਜਾਂ ਟੁੱਟੈ ਪੱਥਰ ਬੰਧ। ਕਹਿੰਦੇ ਦੱਸੋ ਭਲਾ, ਜਿੱਥੇ ਪੱਥਰਾਂ ਦੇ ਬੰਧ ਹੀ ਟੁੱਟ ਜਾਣ ਉੱਥੇ ਜੇ ਗਾਰੇ ਦਾ ਕੋਈ ਮਨ ਲਾਉਣਾ ਚਾਹੇ ਤੇ ਉਹ ਕਿਵੇਂ ਖੜਾ ਹੋਏਗਾ। ਭਾਵ ਇਹ ਜਿਹੜੇ ਵਿਕਾਰ ਆਦਿਕ ਨੇ ਮਾਇਆ ਇੰਨੀ ਪ੍ਰਬਲ ਹੈ ਤ੍ਰੈ ਗੁਣਾ ਵਾਲੀ ਕਿ ਇਹਦੇ ਅੱਗੇ ਤਾਂ ਪੱਥਰਾਂ ਦੇ ਬੰਨ ਵੀ ਨਹੀਂ ਖਲੋਂਦੇ ਤੇ ਭਲਾ ਮਾੜਾ ਮੋਟਾ ਚਿੱਕੜ ਜਾ ਜਿਵੇਂ ਛੋਟੀਆਂ ਮੋਟੀਆਂ ਗੱਲਾਂ ਅਸੀਂ ਪੜ੍ਹ ਲੈਂਦੇ ਹਾਂ, ਪੰਜ ਕੁ ਮਿੰਟ ਨਾਮ ਜਪ ਲਿਆ, ਇਹਦੇ ਨਾਲ ਭਲਾ ਕਿੱਥੋਂ ਇਹ ਰੁਕਣ ਲੱਗੀ ਹੈ। ਬੰਦ ਟੁੱਟਾ ਬੇੜੀ ਨਹੀਂ ਨਾ ਤੁਲਹਾ ਨਾ ਹਾਥ। ਜਦੋਂ ਇਹ ਬੰਦ ਟੁੱਟ ਜਾਂਦਾ ਭਾਵ ਵਿਕਾਰ ਹਮਲਾ ਕਰਦੇ ਨੇ, ਨਾ ਤੇ ਗੁਰੂ ਕੇ ਸ਼ਬਦ ਦੀ ਬੇੜੀ ਕੋਲ ਹੁੰਦੀ ਹੈ ਤੇ ਨਾ ਤੁਲਹਾ ਉਹ ਜਿਹੜਾ ਲੱਕੜਾਂ ਨੂੰ ਇਕੱਠੇ ਕਰਕੇ ਬਣਾਇਆ ਹੁੰਦਾ ਤੇ ਨਾ ਹੱਥਾਂ ਵਿਚ ਇੰਨੀ ਤਾਕਤ ਹੁੰਦੀ ਵੀ ਪਾਰ ਜਾ ਸਕੀਏ। ਇਸ ਕਰਕੇ ਇਹ ਜਿਹੜਾ ਵਿਕਾਰਾਂ ਦਾ ਭਰਮਾਰ ਹੈ ਮਨੁੱਖ ਦੇ ਜੀਵਨ ਨੂੰ ਖਰਾਬ ਕਰ ਦਿੰਦਾ। ਨਾਨਕ ਸੱਚੇ ਨਾਮ ਵਿਣ ਕੇਤੇ ਡੁੱਬੇ ਸਾਥ। ਪਾਤਸ਼ਾਹ ਮਹਾਰਾਜ ਕਹਿੰਦੇ ਸੱਚੇ ਨਾਮ ਤੋਂ ਬਿਨਾਂ ਕਿੰਨੇ ਸਾਥੀ ਜਿਹੜੇ ਹਨ, ਸੰਗੀ ਸਾਥੀ ਹੋਰਾਂ ਨੂੰ ਵੀ ਨਾਲ ਡੋਬਣ ਦਾ ਇਹ ਮਨੁੱਖ ਕਾਰਨ ਬਣ ਜਾਂਦਾ ਹੈ। ਮਹੱਲਾ ਪਹਿਲਾ ਲੱਖ ਮਨ ਸੋਇਨਾ, ਲੱਖ ਮਨ ਰੂਪਾ, ਲੱਖ ਸ਼ਾਹ ਸਿਰ ਸ਼ਾਹ। ਕਹਿੰਦੇ ਇਸ ਦੁਨੀਆਂ ਦੇ ਵਿਚ ਜੇ ਕਿਸੇ ਬੰਦੇ ਕੋਲ ਲੱਖਾਂ ਮਨ ਸੋਨਾ ਹੋਵੇ, ਲੱਖਾਂ ਮਨ ਚਾਂਦੀ ਹੋਵੇ, ਇੰਨਾ ਅਮੀਰ ਹੈ। ਸ਼ਾਹ ਦੇ ਸਿਰ ਤੇ ਵੱਡਾ ਸ਼ਾਹ ਹੋਵੇ, ਮਾਇਆ ਦੀ ਕੋਈ ਕਮੀ ਨਾ ਹੋਵੇ। ਲੱਖ ਲਸ਼ਕਰ, ਲੱਖ ਵਾਜੇ ਨੇਜੇ, ਲੱਖੀ ਘੋੜੀ ਪਾਤਸ਼ਾਹ। ਲੱਖਾਂ ਹੀ ਲਸ਼ਕਰ ਫੌਜ ਹੋਵੇ, ਲੱਖਾਂ ਵਾਜੇ ਤੇ ਨੇਜੇ ਝੂਲਦੇ ਹੋਣ ਤੇ ਲੱਖਾਂ ਹੀ ਘੋੜੇ ਹੋਣ ਉਹਦੇ ਕੋਲ, ਪਾਤਸ਼ਾਹ ਦੇ ਕੋਲ ਭਾਵ ਵੱਡਾ ਬਾਦਸ਼ਾਹ ਹੋਵੇ, ਫੌਜ ਦਾ ਮਾਲਕ ਹੋਵੇ। ਜਿੱਥੇ ਸਾਇਰ ਲੰਘਣਾ ਅਗਨ ਪਾਣੀ ਅਸਗਾਹ। ਪਰ ਜਿੱਥੇ ਅੱਗੇ ਜਾ ਕੇ ਭਿਆਨਕ ਸਾਗਰ ਲੰਘਣਾ ਪੈਂਦਾ ਹੈ, ਪਰ ਲੋਕ ਵਿਚ ਵੀ ਤੇ ਇੱਥੇ ਵਿਕਾਰਾਂ ਦਾ ਸਾਗਰ ਵੀ, ਉਥੇ ਅਸਗਾਹ ਬੜਾ ਡੂੰਘਾ ਬੜਾ ਵੱਡਾ ਸਾਗਰ ਏ। ਗੁਰੂ ਕੇ ਸ਼ਬਦ ਦੀ ਬੇੜੀ ਤੋਂ ਬਿਨਾ ਕਿੱਥੇ ਪਾਰ ਹੋ ਸਕੀਦਾ। ਕੰਧੀ ਦਿਸ ਨਾ ਆਵਈ ਤਾਹੀ ਪਵੈ ਕਹਾ। ਫਿਰ ਉਥੇ ਨਾ ਕੀਤੇ ਹੋਏ ਕਰਮਾਂ ਕਰਕੇ ਉਸ ਦਰਿਆ ਦੀਆਂ ਕੰਧਾਂ ਨਜ਼ਰ ਨਹੀਂ ਆਉਂਦੀਆਂ, ਏਡਾ ਉਹ ਅਸਰਾਲ ਵੱਡਾ। ਤੇ ਨਾ ਹੀ ਉਥੇ ਜਿਹੜੇ ਬੜੇ ਲੋਕ ਹੋਰ ਵੀ ਡੁੱਬਦੇ ਉਹਨਾਂ ਕਹਾ ਭਾਵ ਉਹਨਾਂ ਵੱਲੋਂ ਇਕ ਹਾਲ ਪਾਰਿਆ ਕੀਤੀ ਜਾਂਦੀ, ਰੌਲਾ ਪਾਇਆ ਜਾਂਦਾ। ਨਾਨਕ ਉਥੇ ਜਾਣੀ ਹੈ ਸ਼ਾਹ ਕੇਈ ਪਾਤਸ਼ਾਹ। ਮਹਾਰਾਜ ਕਹਿੰਦੇ ਉਥੇ ਜਾ ਕੇ ਪਤਾ ਲੱਗਦਾ ਜਿਹੜੇ ਵੱਡੇ ਵੱਡੇ ਸ਼ਾਹ ਪਾਤਸ਼ਾਹ ਨੇ ਇਹਨਾਂ ਦਾ ਕੀ ਉਥੇ ਮੁੱਲ ਪੈਂਦਾ। ਜਾ ਕੇ ਭਾਵ ਕੋਈ ਨੀ ਪੁੱਛਦਾ ਇੰਨੇ ਲੱਖਾਂ ਲਸ਼ਕਰਾਂ ਵਾਲਿਆਂ ਨੂੰ। ਪੌੜੀ ਇਕ ਨਾ ਗਲੀ ਜੰਜੀਰ ਬਾਂਦਰ ਬਾਣੀ ਹੈ। ਇਕ ਨਾ ਉਹ ਇਕ ਉਹ ਨੇ ਜਿਨ੍ਹਾਂ ਦੇ ਗਲਾਂ ਵਿਚ ਜਮਾਂ ਦੀਆਂ ਜੰਜੀਰਾਂ ਰੱਬ ਦੇ ਹੁਕਮ ਦੇ ਨਾਲ ਪਈਆਂ ਹੋਈਆਂ ਨੇ ਕੁਕਰਮਾਂ ਕਰਕੇ। ਬੱਧੇ ਛੁੱਟੇ ਹੈ ਸੱਚ ਸੱਚ ਪਛਾਣੀ ਹੈ। ਇਹ ਬੱਝੇ ਹੋਏ ਛੁੱਟ ਸਕਦੇ ਨੇ ਕੇਵਲ ਜੇ ਸੱਚੇ ਨਾਮ ਵਿਚ ਪ੍ਰੀਤ ਕਰਨ ਔਰ ਆਪਣੇ ਅੰਦਰਲੇ ਸੱਚ ਨੂੰ ਜੋ ਪ੍ਰਕਾਸ਼ਿਤ ਹੈ ਮਨੁੱਖ ਦੇ ਅੰਦਰ ਉਹਨੂੰ ਪਹਿਚਾਣ ਲੈਣ। ਲਿਖਿਆ ਪੱਲੇ ਪਾਏ ਸੋ ਸੱਚ ਜਾਣੀ ਹੈ। ਜਿਹੜਾ ਗੁਰੂ ਦਾ ਲਿਖਿਆ ਭਾਵ ਗੁਰੂ ਸਾਹਿਬ ਦਾ ਹੁਕਮ ਆਪਣੇ ਪੱਲੇ ਪਾ ਲੈਂਦਾ, ਭਾਵ ਗੁਰੂ ਕਾ ਹੁਕਮ ਮੰਨਦਾ, ਉਹ ਸੱਚੇ ਨਾਮ ਨੂੰ ਜਾਣ ਲੈਂਦਾ ਹੈ। ਹੁਕਮੀ ਹੋਏ ਨਵੇੜ ਗਇਆ ਜਾਣੀ ਹੈ। ਇਸ ਤਰ੍ਹਾਂ ਹੁਕਮ ਦੇ ਅਨੁਸਾਰ ਹੀ ਉਹਦੇ ਜੀਵਨ ਵਿਚ ਨਵੇੜਾ ਹੁੰਦਾ ਹੈ ਔਰ ਗੁਰੂ ਦੇ ਹੁਕਮ ਦੇ ਚੱਲਿਆ ਫਿਰ ਗਇਆ ਅੱਗੇ ਤੁਰਿਆ ਜਾਣੀਦਾ ਹੈ ਸਚਾਈ ਕੀ ਹੈ। ਭਉ ਜਲ ਤਾਰਨ ਹਾਰ ਸ਼ਬਦ ਪਛਾਣੀ ਹੈ। ਇਹ ਜਿਹੜਾ ਭਉ ਜਲ ਵਿਕਾਰਾਂ ਦਾ ਸਮੁੰਦਰ ਹੈ ਇਹਨੂੰ ਨਾਮ ਹੀ ਤਾਰਨ ਵਾਲਾ ਹੈ। ਸ਼ਬਦ ਦੀ ਪਹਿਚਾਣ ਗੁਰੂ ਕੇ ਉਪਦੇਸ਼ ਦੀ ਜੇ ਪਹਿਚਾਣ ਕਰੀਏ ਤਾਂ ਪ੍ਰਾਪਤੀ ਹੁੰਦੀ ਹੈ। ਚੋਰ ਜਾਰ ਜੁਆਰ ਪੀੜੇ ਕਹਾਣੀ ਹੈ। ਉਥੇ ਅੱਗੇ ਚੋਰ ਯਾਰ ਤੇ ਜੁਆ ਖੇਡਣ ਵਾਲੇ ਇਹ ਕੋਹਲੂ ਵਿਚ ਪੀੜੇ ਜਾਂਦੇ ਹਨ। ਨਿੰਦਕ ਲਾਏ ਤਬਾਰ ਮਿਲੇ ਹੜਵਾਣੀ ਹੈ। ਤੇ ਜਿਹੜੇ ਨਿੰਦਕ ਤੇ ਲਾਏ ਤਬਾਰ ਲੂਤੀਆਂ ਲਾਉਣ ਵਾਲੇ ਚੁਗਲੀਆਂ ਲਾਉਣ ਵਾਲੇ ਚੁਗਲਖੋਰ ਇਹਨਾਂ ਨੂੰ ਅੱਗੇ ਮਿਲਦੇ ਨੇ ਹੜਵਾਣੀ ਹੈ ਡਾਂਗਾਂ ਨਾਲ ਕੁੱਟਣ ਵਾਲੇ ਲੱਕੜ ਦੇ ਬੈਂਤ ਜਿਹੜੇ ਉਹਨਾਂ ਨਾਲ ਚੰਗੀ ਚਮੜੀ ਦੇਣ ਵਾਲੇ ਇਹ ਮਿਲਦੇ ਅੱਗੇ ਸਜ਼ਾ ਦੇਣ ਵਾਲੇ। ਗੁਰਮੁਖ ਸੱਚ ਸਮਾਏ ਸੋ ਦਰਗਾਹ ਜਾਣੀ ਹੈ। ਜਿਹੜੇ ਗੁਰਮੁਖ ਪਿਆਰੇ ਹਨ ਉਹ ਸੱਚੇ ਨਾਮ ਵਿਚ ਸਮਾਉਣ ਕਰਕੇ ਦਰਗਾਹ ਦੇ ਵਿਚ ਪਹਿਚਾਣੇ ਜਾਂਦੇ ਭਾਵ ਪ੍ਰਵਾਨ ਹੋ ਜਾਂਦੇ ਹਨ। ਸਲੋਕ ਮਹੱਲਾ ਦੂਜਾ। ਨਾਉ ਫਕੀਰ ਪਾਤਸ਼ਾਹ ਮੂਰਖ ਪੰਡਿਤ ਨਾਉ। ਮਹਾਰਾਜ ਸਾਹਿਬ ਜੀ ਇਸ ਕਲਯੁਗ ਦੀਆਂ ਨਿਸ਼ਾਨੀਆਂ ਦੱਸਣ ਲੱਗੇ ਹਨ, ਕਿਵੇਂ ਦੀ ਇੱਥੇ ਹਾਲਾਤ ਹੈ, ਕਿਵੇਂ ਦੇ ਲੋਕ ਕੰਮ ਕਰਦੇ ਹਨ। ਕਹਿੰਦੇ ਇੱਥੇ ਜਿਹੜਾ ਬਿਲਕੁਲ ਫਕੀਰ ਹੈ ਨਾ, ਕੰਗਾਲ, ਕੋਈ ਗੁਣ ਪੱਲੇ ਨਹੀਂ, ਨਾਮ ਨਿਤਨੇਮ ਪੱਲੇ ਨਹੀਂ, ਤੇ ਚਾਰ ਕੌਡੀਆਂ ਹੋਣ, ਕਹਿੰਦੇ ਬਾਦਸ਼ਾਹ ਹੈ, ਇਹ ਬਹੁਤ ਵੱਡਾ ਹੈ। ਤੇ ਜਿਹੜਾ ਮੂਰਖ ਬੁੱਧੂ ਹੈ, ਜਿਹਨੂੰ ਕੱਖ ਵੀ ਪਤਾ ਨਹੀਂ, ਕਹਿੰਦੇ ਵਿਦਵਾਨ ਹੀ ਬੜਾ ਹੈ, ਇਹਦੇ ਵਰਗੀਆਂ ਤੇ ਗੱਲਾਂ ਹੀ ਨਹੀਂ ਕੋਈ ਜਾਣਦਾ। ਇਹ ਹਾਲਾਤ ਹੈ ਕਲਯੁਗ ਦੀ। ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗਵਾਉ। ਇੱਥੇ ਇਸ ਤਰ੍ਹਾਂ ਦੀਆਂ ਹੀ ਗੱਲਾਂ ਕਰਦੇ ਹਨ ਲੋਕ। ਅੰਨਿਆਂ ਨੂੰ ਕਹਿੰਦੇ ਪਾਰਖੂ, ਬੜੇ ਤਗੜੇ ਨੇ ਇਹਨਾਂ ਨੇ ਜੀ, ਬੜਾ ਹੁਣ ਗਿਆਨ ਦਿੱਤਾ, ਬੜੇ ਪਾਰਖੂ ਨੇ। ਇਹ ਕਲਯੁਗ ਦੀਆਂ ਨਿਸ਼ਾਨੀਆਂ ਹਨ। ਇਲਤ ਕਾ ਨਾਉ ਚੌਧਰੀ ਕੂੜੀ ਪੂਰੇ ਥਾਉ। ਜਿਹੜਾ ਇਲਤੀ ਬੰਦਾ ਸ਼ਰਾਰਤੀ ਹੈ, ਉਹਨੂੰ ਕਹਿੰਦੇ ਚੌਧਰੀ ਹੈ, ਇਹ ਫੈਸਲੇ ਕਰਾਏਗਾ। ਇਹ ਚੌਧਰੀ ਰਾਤ ਨੂੰ ਕਿਸੇ ਦੀ ਪਾਰਟੀ ਨਾਲ ਹੁੰਦਾ, ਸਵੇਰੇ ਕਿਸੇ ਦੀ ਪਾਰਟੀ ਨਾਲ, ਸ਼ਾਮ ਨੂੰ ਸਾਰੇ ਪਾਸੇ ਪੈਰ ਰੱਖ ਕੇ ਇਲਤੀ ਬੰਦਾ ਚੌਧਰੀ ਬਣ ਜਾਂਦਾ। ਤੇ ਕੂੜੀ ਪੂਰੇ ਥਾਉ, ਕੂੜੀ ਮੈਨੇ ਝੂਠੀ, ਝੂਠੀ ਇਸਤਰੀ ਜਿਹੜੀ ਬਹੁਤੀਆਂ ਗੱਲਾਂ ਤੇ ਚਲਾਕੀਆਂ ਜਾਣਦੀ ਏ, ਉਹ ਅੱਗੇ ਹੋ ਕੇ ਥਾਂ ਮਲ ਕੇ ਬਹਿ ਜਾਂਦੀ ਅਗਵਾਈ ਕਰਨ ਵਾਸਤੇ ਕਿਸੇ ਵੀ ਕੰਮ ਦੇ ਵਿਚ। ਇਹ ਕਲਯੁਗ ਦੀਆਂ ਨਿਸ਼ਾਨੀਆਂ ਹਨ। ਨਾਨਕ ਗੁਰਮੁਖ ਜਾਣੀਐ ਕਲ ਕਾ ਇਹੋ ਨਿਆਉ। ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਨ ਕਿ ਇਹ ਭਾਈ ਗੁਰਮੁਖ ਬਣ ਕੇ ਗੁਰੂ ਦੇ ਹੁਕਮ ਤੇ ਚੱਲ ਕੇ ਜਾਣ ਲਈ ਦਾ ਹੈ। ਇਹ ਕਲਯੁਗ ਦਾ ਨਿਆਂ ਹੈ, ਕਲਯੁਗ ਦੀ ਇਹ ਸਾਰਾ ਕੁਝ ਇਹ ਲੈਣ ਦੇਣ ਹੈ। ਮਹੱਲਾ ਪਹਿਲਾ। ਹਰਨਾ ਬਾਜਾਂ ਤੈ ਸਿਕਦਾਰਾਂ, ਇਹ ਨਾ ਪੜਿਆ ਨਾਉ। ਹੋਰ ਨਿਸ਼ਾਨੀਆਂ ਕਲਯੁਗ ਦੀਆਂ, ਇਹ ਇਹਦੇ ਵਿਚ ਗਦਾਰੀ ਕਰਨ ਵਾਲਿਆਂ ਦਾ ਨਾਂ ਲਿਖਿਆ ਹੋਇਆ, ਜਿਹੜੇ ਆਪਣੀ ਹੀ ਜਿਹੜੇ ਸ਼ਿਕਾਰੀਆਂ ਨੇ ਹਰਨ ਰੱਖੇ ਹੁੰਦੇ ਹਨ, ਬਾਜ ਰੱਖੇ ਹੁੰਦੇ ਹਨ, ਤੇ ਉਹਨਾਂ ਨੂੰ ਛੱਡ ਦਿੰਦੇ ਜੰਗਲ ਵਿਚ, ਉਹ ਹਰਨ ਜਾ ਕੇ ਹਰਨਾਂ ਨੂੰ ਪਿੱਛੇ ਲਾ ਕੇ ਲੈ ਆਉਂਦੇ, ਜਾਲ ਵਿਚ ਫਸਾ ਦਿੰਦੇ ਸਨ। ਔਰ ਬਾਜ ਜਿਹੜੇ ਨੇ ਬਾਜਾਂ ਨੂੰ ਲੈ ਆਉਂਦੇ ਆਪਣੇ ਨਾਲ, ਇਸ ਤਰ੍ਹਾਂ ਗੱਲਾਂ ਲਾ ਕੇ, ਤੇ ਉਹਨਾਂ ਨੂੰ ਫਸਾ ਦਿੰਦੇ ਹਨ। ਇਸ ਤਰ੍ਹਾਂ ਸਿਕਦਾਰ ਜਿਹੜੇ ਟਾਊਟ ਨੇ, ਗਦਾਰ ਨੇ ਜਿਹੜੇ ਕੌਮ ਦੇ, ਉਹ ਇਸ ਤਰ੍ਹਾਂ ਸਿੱਖਾਂ ਵਾਲੇ ਭਾਵ ਖਾਲਸੇ ਵਾਲੇ ਵਸਤਰ ਪਾ ਕੇ ਤੇ ਖਾਲਸੇ ਨੂੰ ਧੋਖਾ ਦੇਣ ਵਾਲੇ, ਇਹਨਾਂ ਨੂੰ ਬੜੇ ਸਿਆਣੇ ਕਹਿੰਦੇ ਨੇ। ਅੱਜ ਕੱਲ ਜ਼ਮੀਰ ਜਿਨ੍ਹਾਂ ਦੀ ਮਰੀ ਹੋਵੇ, ਭਾਵੇਂ ਫਾਂਦੀ ਲੱਗੀ ਜਾਤ ਫਹਾਇਨ ਅੱਗੇ ਨਾ ਹੀ ਥਾਉ। ਇਸ ਤਰ੍ਹਾਂ ਜਿਵੇਂ ਇਹਨਾਂ ਦਾ ਦਾ ਲੱਗੇ, ਆਪਣੀ ਜਾਤ ਦੇ ਲੋਕਾਂ ਨੂੰ ਫਸਾ ਦਿੰਦੇ ਹਨ, ਪਰ ਇਹਨਾਂ ਨੂੰ ਅੱਗੇ ਥਾਂ ਨਹੀਂ ਮਿਲਦਾ, ਕਿਉਂਕਿ ਬੜਾ ਵੱਡਾ ਇਹ ਧਰੋਹੀ ਹੁੰਦੇ ਨੇ, ਬੰਦੇ ਧੋਖਾ ਦੇਣ ਵਾਲੇ ਹੁੰਦੇ ਹਨ। ਸੋ ਪੜਿਆ ਸੋ ਪੰਡਿਤ ਬੀਨਾ ਜਿਨੀ ਕਮਾਣਾ ਨਾਉ। ਪੜਿਆ ਉਹੀ ਹੈ, ਪੰਡਿਤ ਉਹੀ ਹੈ, ਸਿਆਣਾ ਉਹੀ ਹੈ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਹੈ, ਭਜਨ ਕੀਤਾ, ਬੰਦਗੀ ਕੀਤੀ ਹੈ। ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉਪਰ ਹੋਵੇ ਛਾਉ। ਪਰ ਇਹ ਜੇ ਕੋਈ ਨਾਮ ਦੀ ਜਿਹੜਾ ਬੀਜ ਬੀਜਦਾ ਹੈ, ਤਾਂ ਪਹਿਲਾਂ ਅੰਦਰ ਜੜ ਵੱਡੀ ਹੋਵੇ ਤੇ ਫਿਰ ਉੱਤੇ ਬੂਟਾ ਹੋਵੇ ਤੇ ਸੰਘਣੀ ਛਾਂ ਹੁੰਦੀ, ਭਾਵ ਜੇ ਅੰਤਰਮੁਖੀ ਹੋ ਕੇ ਸਿਮਰਨ ਕਰੇ ਔਰ ਸਿੱਖੀ ਨੂੰ ਕਮਾਏ ਆਪਣੇ ਅੰਦਰ, ਫਿਰ ਉਹਦੇ ਬੂਟੇ ਛਾਂ ਪੱਤੇ ਆਪਣੇ ਆਪ ਜ਼ਿਆਦਾ ਨਿਕਲ ਆਉਂਦੇ ਹਨ। ਰਾਜੇ ਸਿੰਹ ਮੁਕੱਦਮ ਕੁੱਤੇ। ਇਹ ਕਲਯੁਗ ਦੀ ਕੀ ਹਾਲਾਤ ਬਣੀ ਹੋਈ ਹੈ, ਰਾਜੇ ਸ਼ੇਰ ਨੇ ਤੇ ਜਿਹੜੇ ਉਹਨਾਂ ਦੇ ਅੱਗੇ ਮੁਕੱਦਮ ਉਹਨਾਂ ਦੇ ਵਜ਼ੀਰ ਆਦਿਕ ਨੇ, ਉਹ ਕੁੱਤੇ ਕੁੱਤੇ ਬਣੇ ਹੋਏ ਹਨ। ਰਾਜੇ ਜਿਹੜੇ ਹਨ ਉਹ ਸ਼ੇਰ ਬਣੇ ਹੋਏ ਹਨ। ਕੀ ਕਰਦੇ ਹਨ, ਜਾਏ ਜਗਾਏਨ ਬੈਠੇ ਸੁੱਤੇ, ਜਿਹੜੇ ਬੈਠੇ ਹੋਏ ਸੁੱਤੇ ਹੋਏ ਆਰਾਮ ਨਾਲ ਵਸਦੇ ਪਰਜਾ ਨੂੰ ਜਾ ਕੇ ਕੋਈ ਨਾ ਕੋਈ ਨਵੇਂ ਕਾਨੂੰਨ ਬਣਾ ਕੇ ਵਿਚਾਰਿਆਂ ਨੂੰ ਸਤਾਉਂਦੇ ਹਨ। ਚਾਕਰ ਨਹਿਦਾ ਪਾਇਨ ਘਾਓ। ਜਿਹੜੇ ਅੱਗੇ ਚਾਕਰ ਨੇ ਉਹ ਸ਼ੇਰ ਦੀਆਂ ਨੌਂਦਰਾਂ ਨੇ, ਇਸ ਤਰ੍ਹਾਂ ਹੈ, ਨੌਂਦਰਾਂ ਵਾਗ ਹਨ ਤੇ ਉਹ ਸ਼ਿਕਾਰ ਨੂੰ ਘਾਓ ਪਾਉਂਦੇ ਨੇ, ਭਾਵ ਉਹ ਜਾਂਦੇ ਨੇ ਅੱਗੇ ਵੀ ਤੁਹਾਡੀ ਉੱਤੇ ਗੱਲ ਕਰਾ ਦਿੰਦੇ ਹਾਂ, ਉੱਤੇ ਵਾਲੇ ਅਫਸਰ ਦੇ ਨਾਲ ਉਹਦੀ ਉੱਤੇ ਕਰਾ ਦਿੰਦੇ ਹਾਂ, ਇਸ ਤਰ੍ਹਾਂ ਸੌਦੇਬਾਜ਼ੀ ਹੁੰਦੀ ਹੈ। ਰਤ ਪਿਤ ਕੁੱਤੇ ਹੋ ਚੱਟ ਜਾਹੋ। ਉਹ ਫਿਰ ਜਦੋਂ ਸ਼ਿਕਾਰ ਮਾਰ ਲੈਂਦਾ ਭਾਵ ਲੋਕਾਂ ਦੀ ਰੱਤ ਪੀਣੀ ਹੁੰਦੀ ਹੈ, ਮੋਟਾ ਜਿਹੜਾ ਗੱਫਾ ਉਹ ਤੇ ਰਾਜੇ ਨੂੰ ਚਲਾ ਜਾਂਦਾ ਹੈ, ਬਾਕੀ ਜਿਹੜੇ ਰੱਤ ਪਿੱਤ ਬਾਕੀ ਬੱਚੀ ਹੁੰਦੀ ਉਹ ਕੁੱਤੇ ਚੱਟ ਜਾਂਦੇ ਹਨ, ਬਾਕੀ ਦੇ ਥੱਲੇ ਵਾਲੇ ਥੋੜਾ ਥੋੜਾ ਹਿੱਸਾ ਉਹਨਾਂ ਨੂੰ ਮਿਲ ਜਾਂਦਾ। ਜਿੱਥੇ ਜੀਆਂ ਹੋਸੀ ਸਾਰ, ਜਿਸ ਥਾਂ ਤੇ ਜੀਆਂ ਦੀ ਸਾਰ ਹੁੰਦੀ ਭਾਵ ਲੇਖਾ ਮੰਗਿਆ ਜਾਂਦਾ ਵੀ ਕੀ ਕਰਦੇ ਰਹੇ ਹੋ ਤੁਸੀਂ ਸੰਸਾਰ ਦੇ ਅੰਦਰ, ਨੱਕੀ ਵੱਡੀ ਲਾਏ ਤਬਾਰ। ਉਥੇ ਇਨ੍ਹਾਂ ਚੁਗਲਖੋਰਾਂ ਦੇ ਧੋਖੇਬਾਜ਼ਾਂ ਦੇ ਨੱਕ ਵੱਡੇ ਜਾਂਦੇ, ਬੇਇੱਜ਼ਤ ਹੁੰਦੇ ਨੇ। ਪੌੜੀ ਆਪ ਉਪਾਏ ਮੇਦਨੀ, ਆਪੇ ਕਰਦਾ ਸਾਰ। ਅਕਾਲ ਪੁਰਖ ਨੇ ਆਪ ਹੀ ਮੇਦਨੀ ਸ੍ਰਿਸ਼ਟੀ ਪੈਦਾ ਕੀਤੀ ਹੈ, ਆਪ ਹੀ ਮਹਾਰਾਜ ਸਾਹਿਬ ਜੀ ਸਾਰ ਕਰਦੇ ਸਾਰਿਆਂ ਦੀ। ਭੈ ਬਿਨ ਭਰਮ ਨਾ ਕੱਟੀਐ, ਨਾਮ ਨਾ ਲੱਗੈ ਪਿਆਰ। ਜਿੰਨਾ ਚਿਰ ਗੁਰੂ ਸਾਹਿਬ ਦਾ ਭੈ ਨਹੀਂ ਅੰਦਰ ਜਾਗਦਾ, ਪ੍ਰੇਮ ਨਹੀਂ ਜਾਗਦਾ, ਉਨਾ ਚਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਰਮ ਨਹੀਂ ਅਗਿਆਨ ਨਹੀਂ ਕੱਟਿਆ ਜਾ ਸਕਦਾ, ਔਰ ਨਾਮ ਦੇ ਨਾਲ ਪ੍ਰੀਤ ਪ੍ਰੇਮ ਨਹੀਂ ਪੈਦਾ ਹੁੰਦਾ। ਸਤਿਗੁਰ ਤੇ ਭਉ ਉਪਜੈ ਪਾਈਐ ਮੋਖ ਦੁਆਰ। ਇਹ ਜਿਹੜਾ ਭਉ ਹੈ ਗੁਰੂ ਸਾਹਿਬ ਤੋਂ ਸਿੱਖਿਆ ਜਾਂਦਾ, ਗੁਰਸਿੱਖਾਂ ਦੀ ਸੰਗਤ ਵਿਚੋਂ ਸਿੱਖੀ ਦਾ ਵੀ ਕਿਵੇਂ ਗੁਰੂ ਸਾਹਿਬ ਦੇ ਭਉ ਅਦਬ ਦੇ ਵਿਚ ਰਹਿਣਾ, ਤੇ ਫਿਰ ਇਹ ਮੋਖ ਦੁਆਰ ਮੁਕਤੀ ਦੇ ਦਰਵਾਜੇ ਦੀ ਪ੍ਰਾਪਤੀ ਹੁੰਦੀ ਏ। ਭੈ ਤੇ ਸਹਿਜ ਪਾਈ ਐ ਮਿਲ ਜੋਤੀ ਜੋਤ ਅਪਾਰ। ਭੈ ਤੇ ਜਿਹੜੀ ਆਦ ਅਵਸਥਾ ਸਹਿਜ ਭਾਵ ਮੁਕੰਮਲ ਆਦ ਅਵਸਥਾ ਜਿਹੜੀ ਹੈ, ਜੋ ਆਦ ਸੱਚ ਸੀ ਉਹ ਪ੍ਰਾਪਤ ਹੁੰਦੀ ਹੈ, ਔਰ ਉਸ ਤਰ੍ਹਾਂ ਦੀ ਅਵਸਥਾ ਪ੍ਰਾਪਤ ਹੋਣ ਤੋਂ ਬਾਅਦ ਜੋਤੀ ਵਿਚ ਜੋਤ ਰਲ ਜਾਂਦੀ, ਅਕਾਲ ਪੁਰਖ ਦਾ ਰੂਪ ਬਣ ਜਾਂਦਾ ਜੋ ਬੇਅੰਤ ਹੈ। ਭੈ ਤੇ ਭੈ ਜਲ ਲੰਘੀ ਐ ਗੁਰਮਤੀ ਵਿਚਾਰ। ਭੈ ਰੂਪੀ ਬੇੜੀ ਦੇ ਵਿਚ ਇਸ ਵਿਕਾਰਾਂ ਦੇ ਭਵਜਲ ਨੂੰ ਲੰਘ ਜਾਈਦਾ। ਵਿਵੇਕ ਬੁੱਧ ਦੇ ਪ੍ਰਗਟ ਹੋਣ ਤੋਂ, ਪ੍ਰਕਾਸ਼ਿਤ ਹੋਣ ਤੋਂ ਬਾਅਦ ਜਦੋਂ ਉੱਚਾ ਵਿਚਾਰ ਉੱਚੀ ਵਿਚਾਰ ਜਾਗਦੀ ਹੈ। ਭੈ ਤੇ ਨਿਰਭਉ ਪਾਈ ਐ ਜਿਸ ਦਾ ਅੰਤ ਨ ਪਾਰਾ ਵਾਰ। ਇਸ ਭੈ ਤੋਂ ਫਿਰ ਨਿਰਭੈ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ, ਜਿਹਦੇ ਵਿਚ ਕੋਈ ਡਰ ਨਹੀਂ ਰਹਿੰਦਾ, ਔਰ ਉਸ ਅਵਸਥਾ ਦਾ ਕੋਈ ਅੰਤ ਪਾਰਾਵਾਰ ਵੀ ਹੈ ਨਹੀਂ ਹੈ। ਮਨਮੁਖ ਭੈ ਕੀ ਸਾਰ ਨ ਜਾਣਨੀ, ਤ੍ਰਿਸ਼ਨਾ ਜਲ ਤੇ ਕਰਹਿ ਪੁਕਾਰ। ਇਸ ਤਰ੍ਹਾਂ ਮਨਮੁਖ ਜਿਹੜੇ ਉਨ੍ਹਾਂ ਨੂੰ ਗੁਰੂ ਸਾਹਿਬ ਦੇ ਅਦਬ ਭੈ ਦਾ ਕੋਈ ਪਤਾ ਨਹੀਂ ਹੈ ਵੀ ਕਿਵੇਂ ਕਰੀਦਾ ਅਦਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਤ੍ਰਿਸ਼ਨਾ ਦੇ ਵੀ ਸੜਦੇ ਫਿਰਦੇ, ਕਲਪਦੇ ਭੱਜਦੇ, ਨੱਠਦੇ ਫਿਰਦੇ, ਪੁਕਾਰਦੇ ਫਿਰਦੇ ਹਨ। ਨਾਨਕ ਨਾਵੈ ਹੀ ਤੇ ਸੁਖ ਪਾਇਆ ਗੁਰਮਤੀ ਉਰਧਾਰ। ਪਾਤਸ਼ਾਹ ਮਹਾਰਾਜ ਕਹਿੰਦੇ ਹਨ ਗੁਰਮੁਖਾਂ ਨੇ ਫਿਰ ਨਾਮ ਦੀ ਦਾਤ ਵਿਚੋਂ ਸੁਖ ਪ੍ਰਾਪਤ ਕੀਤਾ, ਗੁਰੂ ਕੀ ਮਤ ਹਿਰਦੇ ਅੰਦਰ ਧਾਰਨ ਕਰ ਲਈ ਹੈ, ਵਿਵੇਕ ਦਾ ਪ੍ਰਕਾਸ਼ ਹੋ ਗਿਆ। ਸਲੋਕ ਮਹੱਲਾ ਪਹਿਲਾ, ਰੂਪੈ ਕਾਮੈ ਦੋਸਤੀ, ਭੁੱਖੈ ਸਾਦੈ ਗੰਢ। ਜਿਵੇਂ ਕਾਮੀ ਬੰਦੇ ਦੀ ਦੋਸਤੀ ਰੂਪ ਸੋਹਣੀ ਸੁੰਦਰਤਾ ਵੇਖ ਕੇ ਉਹਦੀ ਬਣਦੀ, ਉਧਰ ਨੂੰ ਖਿੱਚ ਬਣਦੀ ਹੈ, ਤੇ ਭੁੱਖ ਲੱਗੀ ਹੋਵੇ ਤਾਂ ਸਵਾਦ ਬੜਾ ਹੁੰਦਾ, ਭਾਵੇਂ ਸੁੱਕੀ ਰੋਟੀ ਹੋਵੇ, ਉਹਦੇ ਨਾਲ ਗੰਢ ਉਹਦਾ ਪਿਆਰ ਹੈ, ਭੁੱਖ ਦਾ ਜਿਹੜਾ ਸਵਾਦ ਦਾ ਭੁੱਖ ਦੇ ਨਾਲ ਇਹ ਜਿਹੜਾ ਜੋੜ ਹੈ। ਲੱਭੈ ਮਾਲੈ ਘੁਲ ਮਿਲ ਮਿਚਲ, ਊਂਗ ਐ ਸੌੜ ਪਲੰਘ। ਜਿਹੜਾ ਲੱਭ ਮਾਲ ਭਾਵ ਬਹੁਤਾ ਮਾਇਆ ਦੇ ਗੱਫੇ ਨੇ, ਉਹਦੇ ਲੱਭ ਦਾ ਤੇ ਮਾਲ ਦਾ ਬੜਾ ਮੋਹ ਹੈ ਆਪਸ ਵਿਚ, ਉਹਦੇ ਵਿਚ ਮਨ ਘੁਲ ਮਿਲ ਜਾਂਦਾ ਹੈ, ਤੇ ਇਸ ਤਰ੍ਹਾਂ ਮਿਚਲ ਭਾਵ ਅੱਖਾਂ ਬੰਦ ਕਰਕੇ ਉਹਦੇ ਵਿਚ ਹੀ ਲੀਨ ਹੋ ਜਾਂਦਾ। ਊਂਗ ਐ ਸੌੜ ਪਲੰਘ, ਤੇ ਜਦੋਂ ਨੀਂਦ ਆਈ ਹੋਵੇ, ਭਾਵੇਂ ਸੌੜਾ ਪਲੰਘ ਹੋਵੇ ਤੇ ਭਾਵੇਂ ਕਿਤੇ ਜ਼ਮੀਨ ਤੇ ਵੱਟਤੀ ਪੈ ਜਾ, ਉੱਥੇ ਨੀਂਦ ਆ ਜਾਂਦੀ ਹੈ। ਭੌਂਕੈ ਕੋਪ ਖੁਆਰ ਹੋਏ, ਫੱਕੜ ਪਿੱਟੇ ਅੰਧ। ਤੇ ਕ੍ਰੋਧ, ਜਿਹੜਾ ਕ੍ਰੋਧੀ ਬੰਦਾ ਹੈ ਉਹਨੂੰ ਭੌਂਕਣ ਨਾਲ ਪਿਆਰ ਹੈ, ਜੋ ਮੂੰਹ ਆਇਆ ਬਕ ਬਕ ਕਰ ਦਿੱਤਾ। ਤੇ ਮੂਰਖ ਜਿਹੜਾ ਇਸ ਤਰ੍ਹਾਂ ਅਗਿਆਨ ਦੇ ਵਿਚ ਜਿਹੜਾ ਪਿੱਟਦਾ ਹੈ, ਭਾਵ ਗਲਤ ਬੋਲਦਾ ਹੈ। ਚੁੱਪੈ ਚੰਗਾ ਨਾਨਕਾ, ਵਿਣ ਨਾਵੈ ਮੋਹੇ ਗੰਧ। ਇਨ੍ਹਾਂ ਉਪਰ ਵਾਲਿਆਂ ਦੇ ਨਾਲ ਚੁੱਪ ਰਹਿਣਾ ਚੰਗਾ ਹੈ, ਜੇ ਇਹ ਸਮਝਣ ਵਾਲੇ ਨਾ ਹੋਣ ਜਾਂ ਇਹ ਚੁੱਪ ਰਹਿਣ ਤਾਂ ਹੀ ਚੰਗਾ ਹੈ। ਪਾਤਸ਼ਾਹ ਕਹਿੰਦੇ ਨੇ ਤੇ ਮੂੰਹ ਦੇ ਵਿੱਚੋਂ ਗੰਧ ਦੁਰਗੰਧੀ ਆਉਂਦੀ ਹੈ ਇਹਨਾਂ ਦੇ। ਮਹੱਲਾ ਪਹਿਲਾ, ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇਹ ਜਿਹੜੇ ਪੰਜ ਠੱਗ ਨੇ ਸਰੀਰ ਨੂੰ, ਰਾਜ ਭਾਵ ਵੱਡਾ ਰਾਜਾ ਬਣਨ ਦੀ ਕੋਸ਼ਿਸ਼ ਕਰਨੀ, ਤੇ ਮਾਲ ਬਹੁਤੀ ਮਾਇਆ ਦਾ ਚਿੰਤਨ ਕਰਨਾ, ਤੇ ਰੂਪ ਜਿਹੜਾ ਉਹਦੀ ਖਿੱਚ ਪੈਣੀ, ਤੇ ਜਾਤ ਦਾ ਅਭਿਮਾਨ ਕਰਨਾ ਤੇ ਜੋਬਨ ਦਾ ਹੰਕਾਰ ਕਰਨਾ, ਇਹ ਪੰਜ ਪ੍ਰਕਾਰ ਦੇ ਠੱਗ ਜਿਹੜੇ ਹਨ, ਇਹ ਠੱਗ ਕਹੇ ਨੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਇੰਨੀ ਠੱਗੀ ਜਗ ਠੱਗਿਆ ਕਿਨੈ ਨਾ ਰੱਖੀ ਲੱਜ, ਇਨ੍ਹਾਂ ਠੱਗਾਂ ਨੇ ਸਾਰੇ ਜਗਤ ਨੂੰ ਠੱਗ ਲਿਆ, ਕਿਸੇ ਨੇ ਇਨ੍ਹਾਂ ਦੀ ਲਾਜ ਨਹੀਂ ਰੱਖੀ, ਇੱਜ਼ਤ ਨਹੀਂ ਰੱਖੀ। ਇਨ੍ਹਾਂ ਠੱਗਣ ਠੱਗ ਸੇ ਜੇ ਗੁਰ ਕੀ ਪੈਰੀ ਪਾਹੇ, ਪਰ ਜਿਹੜੇ ਗੁਰਮੁਖ ਨੇ ਉਹ ਵੱਡੇ ਠੱਗ ਇਨ੍ਹਾਂ ਨੂੰ ਵੀ ਠੱਗ ਜਾਂਦੇ, ਭਾਵ ਇਨ੍ਹਾਂ ਨੂੰ ਕਾਬੂ ਕਰ ਲੈਂਦੇ ਹਨ। ਕੌਣ ਨੇ ਉਹ? ਕਹਿੰਦੇ ਜਿਹੜੇ ਗੁਰੂ ਸਾਹਿਬ ਦੀ ਪੈਰੀ ਪੈਂਦੇ ਹਨ। ਨਾਨਕ ਕਰਮਾਂ ਬਾਹਰੇ ਹੋਰ ਕੇਤੇ ਮੁੱਠੇ ਜਾਹੇ, ਪਾਤਸ਼ਾਹ ਮਹਾਰਾਜ ਕਹਿੰਦੇ ਪਰ ਜਿਹੜੇ ਕਰਮਾਂ ਤੋਂ ਬਾਹਰੇ ਹਨ, ਦੂਰ ਹਨ, ਉਹ ਕਿੰਨੇ ਲੁੱਟੇ ਜਾਂਦੇ ਹਨ, ਭਾਵ ਉਹ ਹਮੇਸ਼ਾ ਲੁੱਟੇ ਜਾਂਦੇ ਹਨ ਇਨ੍ਹਾਂ ਠੱਗਾਂ ਦੇ ਹੱਥੋਂ। ਪੌੜੀ ਪੜਿਆ ਲੇਖੇਦਾਰ ਲੇਖਾ ਮੰਗੀ ਹੈ, ਇਨ੍ਹਾਂ ਠੱਗਾਂ ਦਾ ਠੱਗਿਆ ਹੋਇਆ ਭਾਵੇਂ ਕਿੰਨਾ ਬੰਦਾ ਪੜਿਆ ਤੇ ਲੇਖੇਦਾਰ ਸਿਆਣਾ ਹੋਵੇ, ਵਿਦਵਾਨ ਹੋਵੇ, ਲੇਖਾ ਉਹਦੇ ਤੋਂ ਵੀ ਮੰਗਿਆ ਜਾਂਦਾ, ਇਹ ਨੇ ਵੀ ਪੜਿਆ ਬਹੁਤ ਹੀ ਤੈਨੂੰ ਛੱਡ ਦਿਓ। ਵਿਣ ਨਾਵੈ ਕੂੜਿਆਰ ਔਖਾ ਤੰਗੀ ਹੈ, ਨਾਮ ਤੋਂ ਬਿਨਾਂ ਉਸ ਝੂਠੇ ਨੂੰ ਤੰਗ ਹੋਣਾ ਪੈਂਦਾ, ਔਖਾ ਹੋਣਾ ਪੈਂਦਾ ਵਾਹਿਗੁਰੂ ਦੀ ਦਰਗਾਹ ਵਿਚ। ਔ ਘਟ ਰੁੱਧੇ ਰਾਹ ਗਲੀਆਂ ਰੋਕੀਆਂ, ਉਹਦੀ ਜ਼ਿੰਦਗੀ ਦੇ ਵਿਚ ਇਸ ਤਰ੍ਹਾਂ ਔਖੇ ਰਾਹ ਬਣ ਜਾਂਦੇ ਹਨ, ਪਹਾੜਾਂ ਦੇ ਰਾਹ ਜਿਹੜੇ ਰਸਤੇ, ਤੇ ਉਹਦੇ ਰਾਹ ਬੰਦ ਹੋ ਜਾਂਦੇ, ਵਿਕਾਸ ਦੇ ਸਾਰੇ ਵਿਕਾਸ ਨਹੀਂ ਕਰ ਸਕਦਾ ਜੀਵਨ। ਸੱਚਾ ਬੇਪਰਵਾਹ ਸ਼ਬਦ ਸੰਤੋਖੀਆਂ, ਪਰ ਜਿਹੜੇ ਸੱਚੇ ਵਾਹਿਗੁਰੂ ਬੇਪਰਵਾਹ ਦੇ ਨਾਲ ਜੁੜੇ ਨੇ, ਸ਼ਬਦ ਦੁਆਰਾ ਉਹਨਾਂ ਦੇ ਵਿਚ ਸੰਤੋਖ ਆ ਗਿਆ, ਉਹ ਮਨੁੱਖ ਚੜ੍ਹਦੀ ਕਲਾ ਵਿਚ ਹੋਏ ਨੇ ਜਾਣ। ਗਹਿਰ ਗੰਭੀਰ ਅਥਾਹੋ ਹਾਥ ਨਾ ਲੱਭਈ, ਅਕਾਲ ਪੁਰਖ ਜਿਹੜਾ ਬਹੁਤਾ ਗੈਰ ਗੰਭੀਰ ਤੇ ਵੱਡਾ ਬੇਪਰਵਾਹ ਹੈ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਮੋਹੇ ਮੋਹੇ ਚੋਟਾਂ ਖਾਹੋ ਵਿਣ ਗੁਰ ਕੋਏ ਨਾ ਛੁੱਟ ਸੀ, ਉਹ ਮੂੰਹ ਤੇ ਉੱਤੇ ਭਾਵ ਮੌਕੇ ਤੇ ਚੋਟਾਂ ਖਾਂਦਾ ਜੀਵਨ ਦੇ ਵਿਚ, ਇੱਥੇ ਵਰਤਮਾਨ ਦੇ ਵਿਚ ਹੀ, ਔਰ ਗੁਰੂ ਤੋਂ ਬਿਨਾਂ ਕੋਈ ਛੁੱਟ ਨਹੀਂ ਸਕਦਾ ਜਿਹੜਾ ਇਸ ਤਰ੍ਹਾਂ ਕੁਕਰਮਾਂ ਦੇ ਵਿਚ ਫਸਿਆ ਹੋਇਆ ਜੀਵਨ ਗੁਜ਼ਾਰਦਾ। ਪਤ ਛੇਤੀ ਘਰ ਜਾਹੋ ਨਾਮ ਵਖਾਣੀ ਹੈ, ਪਰ ਜਿਹੜੇ ਗੁਰਮੁਖ ਨੇ ਉਹ ਪਤ ਛੇਤੀ ਇੱਜ਼ਤ ਸਹਿਤ ਆਪਣੇ ਘਰ ਦੇ ਵਿਚ ਪਹੁੰਚਦੇ, ਨਿਜ ਘਰ ਨਿਜ ਟਿਕਾਣੇ ਦੇ ਉੱਤੇ ਨਾਮ ਦਾ ਵਖਿਆਨ ਕਰਕੇ ਹੁਕਮੀ ਸ਼ਾਹ ਗਿਰਾਹ ਦੇਂਦਾ ਜਾਣੀ ਹੈ। ਇਸ ਤਰ੍ਹਾਂ ਹੁਕਮ ਦੇ ਵਿਚ ਸਾਸ ਗਰਾਸ ਜਿਹੜਾ ਦੇਂਦਾ ਜਾਣੀ ਹੈ, ਭਾਵ ਜਿਹੜਾ ਇਕ ਇਕ ਗਰਾਹੀ ਦਿੰਦਾ ਅਕਾਲ ਪੁਰਖ ਵਾਹਿਗੁਰੂ ਹੁਕਮ ਦੇ ਵਿਚ ਸਾਰਿਆਂ ਦੀ ਪਾਲਣਾ ਕਰਦਾ। ਸਲੋਕ ਮਹੱਲਾ ਪਹਿਲਾ, ਪੌਣੈ ਪਾਣੀ ਅਗਨੀ ਜੀਉ, ਤਿੰਨ ਕਿਆ ਖੁਸ਼ੀਆ ਕਿਆ ਪੀੜ। ਮਹਾਰਾਜ ਕਹਿੰਦੇ ਅਕਾਲ ਪੁਰਖ ਨੇ ਇਸ ਤਰ੍ਹਾਂ ਦੀ ਬੇਅੰਤ ਰਚਨਾ ਰਚੀ ਹੈ, ਜਿਨ੍ਹੇ ਹਵਾ ਪਾਣੀ ਅੱਗ ਤੇ ਇਹਦੇ ਵਿਚ ਜੀਵ ਪਾਇਆ ਹੋਇਆ, ਕਿਸੇ ਨੂੰ ਬਹੁਤੀਆਂ ਖੁਸ਼ੀਆਂ ਦਿੱਤੀਆਂ ਹੋਈਆਂ ਹਨ, ਕਿਸੇ ਨੂੰ ਪੀੜ ਦਿੱਤੀ ਹੋਈ ਭਾਵ ਦੁੱਖ ਦਿੱਤਾ ਹੋਇਆ, ਇਹ ਉਹਦੀ ਲੀਲਾ ਹੀ ਹੈ, ਅਚਰਜ ਹੈ। ਧਰਤੀ ਪਾਤਾਲੀ ਆਕਾਸ਼ੀ ਇਕ ਦਰ ਰਹਿਣ ਵਜ਼ੀਰ, ਇਸ ਧਰਤੀ ਆਕਾਸ਼ ਪਤਾਲ ਦੇ ਵਿਚ ਇਹ ਜਿਹੜੇ ਇਕ ਜਿਹੜੇ ਵਜ਼ੀਰ ਭਾਵ ਵੱਡੇ ਲੋਕ ਨੇ, ਇਕਣ ਕਈਆਂ ਨੂੰ ਵਜ਼ੀਰ ਬਣਾ ਦਿੱਤਾ ਹੈ। ਮਹਾਰਾਜ ਅੱਗੇ ਬਚਨ ਕਰਦੇ ਹਨ, ਇਕ ਨਾ ਵੱਡੀ ਆਰ ਜਾ ਇਕ ਮਰ ਹੋਏ ਜਹੀਰ, ਇਕ ਉਹ ਨੇ ਜਿਨ੍ਹਾਂ ਦੀ ਉਮਰ ਬੜੀ ਲੰਬੀ ਕਰ ਦਿੰਦਾ, ਇਕ ਉਹ ਕਹਿੰਦੇ ਜਿਹੜੇ ਛੋਟੀ ਉਮਰੇ ਮਰ ਕੇ ਜਹੀਰ ਦੁਖੀ ਹੁੰਦੇ ਰਹਿੰਦੇ ਹਨ। ਇਕ ਦੇ ਖਾਹੇ ਨਖੁੱਟੈ ਨਾ ਹੀ ਇਕ ਸਦਾ ਫਿਰ ਹੈ ਫਕੀਰ, ਇੱਕ ਉਹ ਨੇ ਜਿਨ੍ਹਾਂ ਨੂੰ ਤੂੰ ਇੰਨਾ ਕੁਝ ਪਦਾਰਥ ਦਿੱਤਾ ਹੋਇਆ ਉਹ ਉਹਨੂੰ ਖਾਂਦੇ ਹਨ, ਉਹਨਾਂ ਕੋਲੋਂ ਘਟਦਾ ਨਹੀਂ, ਤੇ ਇੱਕ ਉਹ ਨੇ ਜਿਹੜੇ ਸਦਾ ਕੰਗਾਲ ਹੀ ਫਿਰਦੇ ਹਨ। ਹੁਕਮੀ ਸਾਜੇ ਹੁਕਮੀ ਢਾਹੇ ਏਕ ਚਸੇ ਮਹਿ ਲੱਖ, ਇਸ ਤਰ੍ਹਾਂ ਦੀਆਂ ਸ੍ਰਿਸ਼ਟੀਆਂ ਲੱਖਾਂ ਹੀ ਹੁਕਮ ਦੇ ਵਿਚ ਹੀ ਸਾਜਦਾ ਵਾਹਿਗੁਰੂ, ਔਰ ਇੱਕ ਚਸੇ ਦੇ ਵਿਚ ਬਣਾ ਦਿੰਦਾ ਢਾਹ ਦਿੰਦਾ ਹੈ, ਇਸ ਤਰ੍ਹਾਂ ਲੱਖਾਂ ਜਿਹੜੇ ਬ੍ਰਹਿਮੰਡ ਪੈਦਾ ਕਰਦਾ ਰਹਿੰਦਾ ਹੈ। ਸਭ ਕੋ ਨੱਥੈ ਨੱਥਿਆ ਬਖਸ਼ੇ ਤੋੜੇ ਨੱਥ, ਇਹ ਸਾਰੇ ਨੱਥ ਦੇ ਵਿਚ ਨੱਥੇ ਹੋਏ ਨੇ ਅਕਾਲ ਪੁਰਖ ਜੀ ਦੇ ਵਿਚ, ਹੁਕਮਾਂ ਕਰਮਾਂ ਦੇ ਮੁਤਾਬਕ ਨੱਥ ਪਈ ਹੋਈ ਹੈ ਇਨ੍ਹਾਂ ਨੂੰ ਹੁਕਮ ਦੇ ਮੁਤਾਬਕ, ਤੇ ਜੇ ਉਹ ਕਿਰਪਾ ਕਰੇ ਇਨ੍ਹਾਂ ਨੂੰ ਬਖਸ਼ਦਾ ਤਾਂ ਇਹ ਨੱਥ ਟੁੱਟ ਸਕਦੀ ਭਾਵ ਮੁਕਤ ਹੋ ਸਕਦੇ ਹਨ। ਵਰਨਾ ਚਿਹਨਾ ਬਾਹਰਾ ਲੇਖੇ ਬਾਜ ਅਲੱਖ, ਜਿਹੜਾ ਅਕਾਲ ਪੁਰਖ ਹੈ ਉਹ ਵਰਨਾ ਚਿਹਨਾ ਭਾਵ ਕਿਸੇ ਖਾਸ ਰੰਗ ਤੇ ਚਿੰਨ ਤੋਂ ਬਿਨਾਂ ਹੈ, ਦੂਰ ਹੈ, ਭਾਵ ਇੱਕ ਅਲੌਕਿਕ ਸ਼ਕਤੀ ਹੈ ਔਰ ਉਹਦੇ ਉੱਤੇ ਕੋਈ ਲੇਖਾ ਵੀ ਲਾਗੂ ਨਹੀਂ ਹੁੰਦਾ, ਅਲੱਖ ਹੈ। ਕਿਉਂ ਕਥੀਐ ਕਿਉਂ ਆਖੀਐ ਜਾਪੈ ਸੱਚੋ ਸੱਚ, ਐਸੇ ਅਕਾਲ ਪੁਰਖ ਦੀ ਕਥਨਾ ਕਿਵੇਂ ਕਰੀਏ, ਕਿਵੇਂ ਉਹਨੂੰ ਕੁਝ ਆਖੀਏ, ਉਹ ਤਾਂ ਸੱਚੇ ਨਾਮ ਦੇ ਵਿਚ ਜੁੜਿਆ ਸੱਚ ਰੂਪ ਪ੍ਰਕਾਸ਼ ਇਹ ਪਹਿਚਾਣ ਵਿਚ ਆਉਂਦਾ ਹੈ, ਜਾਪਦਾ ਹੈ। ਕਰਨਾ ਕਥਨਾ ਕਾਰ ਸਭ ਨਾਨਕ ਆਪ ਅਕਤ, ਇਹ ਕਰਨਾ ਕਥਨਾ ਇਹ ਸਾਰੀ ਕਾਰ ਹੈ ਸੰਸਾਰ ਦੀ, ਆਪਾਂ ਕਹਿੰਦੇ ਮੈਂ ਕੱਤ ਦਿੱਤਾ ਮੈਂ ਕਰ ਦਿੱਤਾ ਹੈ, ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆਪ ਹੀ ਅਕਤ ਕਥਨ ਤੋਂ ਰਹਿਤ ਅਕਥਨੀ ਹੈ। ਅਕਤ ਕੀ ਕਥਾ ਸੁਣੇ, ਜਿਹੜੇ ਗੁਰਮੁਖ ਨੇ ਉਹ ਅਕਥ ਵਾਹਿਗੁਰੂ ਦੀ ਕਥਾ ਸੁਣਦੇ ਨੇ ਅਥਵਾ ਕਹਿੰਦੇ ਹਨ, ਉਹਦੀ ਕਥਾ ਸੁਣ ਸਰਵਣ ਕਰਕੇ ਜੀਵਨ ਸਫਲ ਕਰਦੇ ਹਨ। ਰਿੱਧ ਬੁੱਧ ਸਿੱਧ ਗਿਆਨ ਸਦਾ ਸੁਖ ਹੋਏ, ਔਰ ਉਹਦੀ ਅਕਥ ਕਥਾ ਨੂੰ ਸੁਣ ਕੇ, ਬਾਣੀ ਦੀ ਕਥਾ ਨੂੰ ਸੁਣ ਕੇ ਰਿੱਧੀਆਂ ਸਿੱਧੀਆਂ ਉੱਚੀ ਵਿਵੇਕ ਬੁੱਧੀ ਤੇ ਗਿਆਨ ਪ੍ਰਕਾਸ਼ ਔਰ ਸਦਾ ਸੁਖ ਦੀ ਪ੍ਰਾਪਤੀ ਹੁੰਦੀ ਹੈ। ਮਹੱਲਾ ਪਹਿਲਾ ਅਜਰ ਜਰੈ ਤਾਂ ਨੌ ਕੁਲ ਬੰਦ, ਜੇ ਅਜਰ ਜੋ ਜਰਿਆ ਨਹੀਂ ਜਾਂਦਾ, ਭਾਵ ਜੋ ਵਿਕਾਰ ਏਡੇ ਤਕੜੇ ਹਨ ਜਿਨ੍ਹਾਂ ਦਾ ਮੁਕਾਬਲਾ ਨਹੀਂ ਕੀਤਾ ਜਾਂਦਾ, ਜੋ ਜਰ ਨਹੀਂ ਸਕਦੇ ਭਾਵ ਸੜ ਨਹੀਂ ਸਕਦੇ, ਜੇ ਉਹ ਗੁਰੂ ਦੀ ਕਿਰਪਾ ਨਾਲ ਗੁਰੂ ਸ਼ਬਦ ਨਾਲ ਜਰੈ ਸੜ ਜਾਣ ਭਾਵ ਵਸ ਵਿਚ ਆ ਜਾਣ, ਤਾਂ ਜਿਹੜੇ ਨੌ ਕੁਲ ਬੰਦ ਜਿਹੜੇ ਨੌ ਦੁਆਰੇ ਹਨ ਇਹ ਬੰਧਨ ਵਿਚ ਭਾਵ ਧਰਮ ਦੇ ਨਿਯਮ ਵਿਚ ਆ ਜਾਂਦੇ ਤੇ ਦਸਵਾਂ ਪ੍ਰਫੁੱਲਿਤ ਹੋ ਜਾਂਦਾ ਹੈ। ਪੂਜੈ ਪ੍ਰਾਣ ਹੋਵੇ ਥਿਰ ਕੰਧ, ਇਸ ਤਰ੍ਹਾਂ ਪ੍ਰਾਣਾ ਦੁਆਰਾ ਮਨ ਦੁਆਰਾ ਜੇ ਅਕਾਲ ਪੁਰਖ ਦੀ ਸ਼ਬਦ ਦੀ ਕਮਾਈ ਕਰਦਾ ਗੁਰਸਿੱਖ ਤਾਂ ਕਹਿੰਦੇ ਉਹਦਾ ਸਰੀਰ ਜਿਹੜਾ ਕੰਧ ਥਿਰ ਸਦਾ ਵਾਸਤੇ ਕਾਇਮ ਹੋ ਜਾਂਦਾ ਹੈ। ਕਹਾਂ ਤੇ ਆਇਆ ਕਹਾਂ ਇਹੋ ਜਾਣ, ਇਹ ਕਿੱਥੋਂ ਆਇਆ ਸੀ ਤੇ ਕਿੱਥੇ ਇਸ ਮਨੁੱਖ ਨੇ ਜਾਣਾ ਹੈ, ਭਾਵ ਅੱਗੇ ਇਹਦਾ ਵਿਚਾਰ ਕਰਦੇ ਹਨ। ਜੀਵਤ ਮਰਤ ਰਹਿ ਪਰਵਾਨ, ਕਿੱਥੇ ਤਾਂ ਕਿੱਥੋਂ ਆਇਆ ਸੀ ਕਿੱਥੇ ਜਾਣਾ ਸੀ, ਪਰ ਹੁਣ ਜਿਉਂਦੇ ਜੀ ਨਾਮ ਦੁਆਰਾ ਮਰ ਕੇ ਜਨਮ ਲੈ ਲਿਆ ਨਵਾਂ, ਪ੍ਰਵਾਨ ਹੋ ਗਿਆ ਭਾਵ ਹੁਣ ਕਿਤੇ ਨਹੀਂ ਜਾਣਾ ਪੈਂਦਾ। ਹੁਕਮ ਹੈ ਬੂਝੈ ਤਤ ਪਛਾਣ, ਜੇ ਗੁਰੂ ਸਾਹਿਬ ਦਾ ਹੁਕਮ ਬੁੱਝ ਕੇ ਅਸਲੀਅਤ ਦੀ ਪਹਿਚਾਣ ਕਰੇ, ਤਤ ਦੀ ਪਹਿਚਾਣ ਕਰੇ, ਇਹੋ ਪ੍ਰਸਾਦ ਗੁਰੂ ਤੇ ਜਾਣੈ, ਇਹ ਪ੍ਰਸਾਦ ਇਹ ਕਿਰਪਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਰਹਿਮਤ ਦੇ ਨਾਲ ਇਸ ਗੱਲ ਨੂੰ ਜਾਣਿਆ ਜਾ ਸਕਦਾ ਹੈ। ਹੁੰਦਾ ਫੜੀ ਅਗ ਨਾਨਕ ਜਾਣ, ਪਰ ਜਿਨ੍ਹਾਂ ਨੇ ਹੁੰਦਾ ਭਾਵ ਆਪਣੀ ਹੋਂਦ ਜਤਾਈ ਹੈ, ਹੋਮੈ ਜਤਾਈ ਹੈ ਕਿ ਮੈਂ ਕੁਝ ਹਾਂ, ਫੜੀ ਅਗ ਉਹ ਫੜਿਆ ਜਾਂਦਾ ਜਮਾਂ ਤੋਂ ਅੱਗੇ, ਤਾਂ ਪਾਤਸ਼ਾਹ ਕਹਿੰਦੇ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਪਹਿਚਾਣ ਲੈ, ਹੋਮੈ ਹੀ ਪਸਾਉਂਦੀ ਮਨੁੱਖ ਨੂੰ। ਨਾ ਹੋ ਨਾ ਮੈਂ ਜੂਨੀ ਪਾਣ, ਉਸ ਵੇਲੇ ਜੂਨਾ ਵਿਚ ਕੌਣ ਪੈਣ ਤੋਂ ਬਚਦਾ ਜਿਹੜਾ ਕਹਿੰਦਾ ਨਾ ਮੈਂ ਹਾਂ, ਨਾ ਮੈਂ ਹਾਂ ਨਾ ਹੋ ਹਾਂ, ਇਹ ਬਾਕੀ ਜੂਨਾ ਵਿਚ ਪੈਣ ਤੋਂ ਬਚ ਜਾਂਦਾ ਹੋਮੇ ਦੇ ਅਭਾਵ ਕਰਕੇ। ਪੌੜੀ ਪੜੀ ਐ ਨਾਮ ਸਲਾਹ ਹੋਰ ਬੁੱਧੀ ਮਿਥਿਆ, ਇੱਕੋ ਨਾਮ ਦੁਆਰਾ ਅਕਾਲ ਪੁਰਖ ਦੀ ਸਲੋਤਾ ਬਾਣੀ ਨੂੰ ਪੜਨਾ ਚਾਹੀਦਾ। ਹੋਰ ਬੁੱਧੀਆਂ ਚਲਾਕੀਆਂ ਐਵੇਂ ਵਿਰਤ ਝੂਠੀਆਂ ਹਨ। ਬਿਨ ਸੱਚੇ ਵਪਾਰ ਜਨਮ ਵਿਰਥਿਆ। ਇਸ ਤਰ੍ਹਾਂ ਸੱਚੇ ਨਾਮ ਦੇ ਵਪਾਰ ਤੋਂ ਬਿਨਾ ਜਨਮ ਵਿਰਥ ਵਿਚ ਚਲਾ ਜਾਂਦਾ। ਅੰਤ ਨ ਪਾਰਾ ਵਾਰ ਨਾ ਕਿਨਹੀ ਪਾਇਆ। ਇਹ ਅੰਤ ਪਾਰਾ ਵਾਰ ਨਹੀਂ ਲੱਭਿਆ ਜਾ ਸਕਦਾ ਅਕਾਲ ਪੁਰਖ ਦਾ, ਜੋ ਬੇਅੰਤ ਸਰੂਪ ਹੈ। ਸਭ ਜਗ ਗਰਭ ਗੁਬਾਰ ਤਿੰਨ ਸੱਚ ਨਾ ਪਾਇਆ। ਇਹ ਸਾਰਾ ਜਗਤ ਜਿਹੜਾ ਗਰਭ ਅਹੰਕਾਰ ਦੇ ਗੁਬਾਰ ਹਨੇਰੇ ਵਿਚ ਫਸਿਆ ਹੋਇਆ, ਇਸ ਕਰਕੇ ਸੱਚ ਨਾ ਪਾਇਆ। ਸੱਚਾ ਨਾਮ ਚੰਗਾ ਨਹੀਂ ਲੱਗਦਾ ਸੰਸਾਰ ਨੂੰ। ਚੱਲੇ ਨਾਮ ਵਿਸਾਰ ਤਾਵਣ ਤਤਿਆ। ਜਿਹੜੇ ਚੱਲੇ ਇਥੋਂ ਗਏ ਹਨ ਭਾਵ ਅੱਗੇ, ਉਨ੍ਹਾਂ ਨੂੰ ਨਾਮ ਨੂੰ ਭੁੱਲਣ ਕਰਕੇ ਤੱਤੇ ਤਾਵਣ ਤੱਤੇ ਥਾਵਾਂ ਤੇ ਤਾਇਆ ਜਾਂਦਾ ਉਨ੍ਹਾਂ ਨੂੰ, ਤੱਤੇ ਕੜਾਹਾਂ ਦੇ ਵਿਚ। ਬਲਦੀ ਅੰਦਰ ਤੇਲ ਦੁਬਦਾ ਘੱਤਿਆ। ਤੇ ਉਹ ਜਿਹੜੀ ਵਿਕਾਰਾਂ ਦੀ ਅੱਗ ਏ, ਜਮਾਂ ਦੀ ਅੱਗ ਹੈ, ਦੁਬਦਾ ਰਹਿੰਦਾ ਖੁੰਦਾ ਕੰਮ ਕਰਦੀ। ਉਹ ਬਲਦੀ ਤੇ ਤੇਲ ਪਾਉਂਦੀ, ਹੋਰ ਮੱਚਦਾ ਉਹਦੇ ਵਿਚ ਕੜਾਹਾ ਜਿਹੜਾ। ਆਇਆ ਉੱਠੀ ਖੇਲ ਫਿਰੈ ਉਵੱਤਿਆ। ਹੁਣ ਇਥੋਂ ਆਇਆ ਸੀ, ਉੱਠ ਖੇਡ ਖੇਡ ਕੇ ਆਪਣੀ ਚਲਾ ਗਿਆ। ਔਰ ਉਵੱਤਿਆ ਅਵੈੜਾ, ਇਸ ਤਰ੍ਹਾਂ ਮੂਰਖ ਜਿਹਾ ਬਣ ਕੇ, ਬੁੱਧੂ ਬਣ ਕੇ, ਊਤ ਆਵਾ ਜਿਵੇਂ ਕਹਿੰਦੇ ਆਵਾ ਊਤ ਗਿਆ, ਇਸ ਤਰ੍ਹਾਂ ਤੁਰਿਆ ਫਿਰਦਾ, ਕੋਈ ਰਾਹ ਨਹੀਂ ਲੱਭਦਾ ਉਸ ਨੂੰ। ਨਾਨਕ ਸੱਚੈ ਮੇਲ ਸੱਚੈ ਰਤਿਆ। ਇਸ ਤਰ੍ਹਾਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੂੰ ਸੱਚੇ ਵਾਹਿਗੁਰੂ ਨੇ ਆਪਣੇ ਵਿਚ ਮੇਲ ਲਿਆ, ਉਹ ਸੱਚੇ ਦੇ ਵਿਚ ਪਿਆਰ ਦੇ ਵਿਚ ਰੰਗੇ ਗਏ ਹਨ। ਸਲੋਕ ਮਹੱਲਾ ਪਹਿਲਾ। ਪਹਿਲਾ ਮਸ ਹੋਂ ਨਿਮਿਆ, ਮਸ ਹੈ ਅੰਦਰ ਵਾਸ। ਇਹ ਸ਼ਬਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੁਰੂਕਸ਼ੇਤਰ ਦੇ ਥਾਂ ਤੇ, ਜਿੱਥੇ ਸੂਰਜ ਗ੍ਰਹਿਣ ਤੇ ਆਪ ਗਏ ਸੀ, ਔਰ ਉਥੇ ਅੱਗ ਨਹੀਂ ਸਨ ਬਾਲਦੇ ਲੋਕ ਸੂਰਜ ਗ੍ਰਹਿਣ ਕਰਕੇ, ਮਹਾਰਾਜ ਨੇ ਉਸ ਥਾਂ ਤੇ ਕਹਿੰਦੇ ਕੋਈ ਰਾਜਾ ਆਇਆ ਦਰਸ਼ਨ ਕਰਨ ਵਾਸਤੇ, ਉਹਦੇ ਕੋਲ ਹੋਰ ਕੁਝ ਹੈ ਨਹੀਂ ਸੀ। ਉਹਨੇ ਕਹਿੰਦੇ ਮੱਛੀ ਚੜਾ ਦਿੱਤੀ ਜਾਂ ਮਿਰਗ ਚੜਾ ਦਿੱਤਾ ਮਹਾਰਾਜ ਨੂੰ, ਸ਼ਿਕਾਰ ਕੀਤਾ ਹੋਇਆ ਸੀ। ਗੁਰੂ ਸਾਹਿਬ ਨੇ ਕਿਹਾ ਅੱਗ ਬਾਲੋ ਤੇ ਇਹਨੂੰ ਦੇਗ ਵਿਚ ਪਾ ਕੇ ਇਹਨੂੰ ਬਣਾ ਦਿਓ। ਤਾਂ ਉਥੇ ਜਿਹੜੇ ਪੰਡਿਤ ਸੀ ਉਹ ਇਕੱਠੇ ਹੋ ਕੇ ਆਏ, ਬੜਾ ਰੌਲਾ ਪੈ ਗਿਆ ਵੀ ਇੱਕ ਤਾਂ ਇਹਨਾਂ ਅੱਗ ਬਾਲੀ ਹੈ, ਦੂਜਾ ਇਹਨਾਂ ਨੇ ਮਾਸ ਵਿਚ ਪਾ ਦਿੱਤਾ ਰਿੰਧਣ ਵਾਸਤੇ। ਉਥੇ ਰੌਲਾ ਪੈਂਦਾ। ਮਹਾਰਾਜ ਉਪਦੇਸ਼ ਦਿੰਦੇ ਹਨ ਕਿ ਪਹਿਲਾਂ ਮਾਸੋਂ ਨਿਮਿਆ, ਉਨ੍ਹਾਂ ਨੂੰ ਦੱਸਦੇ ਹਨ ਕਿ ਮਨੁੱਖ ਪੈਦਾ ਕਿੱਥੋਂ ਹੋਇਆ। ਅੱਗੇ ਜਾ ਕੇ ਵਿਚਾਰ ਕਰਾਂਗੇ, ਕਿਉਂਕਿ ਕਈ ਸੱਜਣ ਜਿਹੜੇ ਇਹਦੇ ਸ਼ਬਦ ਦਾ ਸਹਾਰਾ ਲੈ ਕੇ ਆਪਣਾ ਆਂਡਿਆਂ ਨੂੰ ਹੱਥ ਮਾਰਨ ਦੀ ਕੋਸ਼ਿਸ਼ ਕਰਦੇ ਹਨ ਵੀ ਗੁਰੂ ਸਾਹਿਬ ਨੇ ਵੇਖੋ ਬਾਣੀ ਦੇ ਵਿਚ ਕਿਹਾ ਵੀ ਮਾਸ ਖਾਇਆ ਕਰੋ। ਇਹ ਗੱਲ ਮੈਂ ਅਗਲੇ ਐਪੀਸੋਡ ਵਿਚ ਹੋਰ ਸਪਸ਼ਟ ਕਰ ਦਿਆਂਗਾ, ਕਿਉਂਕਿ ਟਾਈਮ ਹੁਣ ਥੋੜਾ 5 ਮਿੰਟ ਹੈ, ਵੀ ਇਹ ਗੱਲ ਕੀ ਹੈ ਅਸਲ ਦੇ ਵਿਚ। ਬਾਣੀ ਦੇ ਵਿਚ ਇਹ ਨਹੀਂ ਕਿ ਜਿਹੜਾ ਹੈ ਕੋਈ ਗੱਲਾਂ ਕਹੀਆਂ ਹਨ ਤੇ ਉਹ ਕਰਨ ਨੂੰ ਕਿਹਾ ਮਹਾਰਾਜ ਨੇ, ਉਹਦੇ ਸਿਰਫ ਪ੍ਰਤੀਕ ਦਿੱਤੇ ਹਨ, ਉਦਾਹਰਣਾਂ ਦਿੱਤੀਆਂ ਹਨ। ਬਾਣੀ ਵਿਚ ਮਾਸ ਖਾਣ ਦਾ ਹੁਕਮ ਨਹੀਂ ਦਿੱਤਾ ਗਿਆ ਕਿਤੇ, ਸਗੋਂ ਮਾਸ ਦੇ ਵਿਰੋਧ ਦੇ ਵਿਚ ਕਈ ਗੱਲਾਂ ਆਈਆਂ ਹਨ। ਪਰ ਕਈ ਵਾਰੀ ਸਮੇਂ ਦੀ ਹਾਲਾਤ ਦੇ ਮੁਤਾਬਕ ਸਿੰਘਾਂ ਨੇ ਜੋ ਜੰਗਲਾਂ ਵਿਚ ਸ਼ਿਕਾਰ ਕਰਕੇ ਖਾਧੇ ਸੀ, ਉਨ੍ਹਾਂ ਦੀ ਇਕ ਕੁਰਬਾਨੀ ਸੀ, ਉਨ੍ਹਾਂ ਦਾ ਆਪਣਾ ਵੀ ਮਾਸ ਜਿਹੜਾ ਉਹ ਧਰਮ ਲੇਖੇ ਲਾਇਆ ਹੋਇਆ ਸੀ, ਤੇ ਆਪਾਂ ਉਨ੍ਹਾਂ ਦੀਆਂ ਰੀਸਾਂ ਕਰਦੇ ਕਰਦੇ ਹੁਣ ਮਾਸ ਦੇ ਪਿੱਛੇ ਝਗੜੇ ਕਰਨੇ ਆ। ਬੜੇ ਲੋਕ ਜਿਹੜੇ ਹਨ ਇਹ ਇਸ ਗੱਲ ਤੇ ਹੀ ਖੜੇ ਨੇ ਕਿ ਜੇ ਸਿੱਖ ਮਾਸ ਖਾ ਲੈਣ ਤੇ ਵੱਖਰੀ ਕੌਮ ਬਣ ਜਾਏਗੀ। ਉਹ ਭਾਈ ਗੁਰੂ ਕੇ ਸਵਾਰੇ ਹੋ, ਜੇ ਗੱਲ ਕਰਨੀ ਕੋਈ ਚੱਜ ਦੀ ਕਰ ਲਓ, ਇਹ ਕਵੋ ਵੀ ਜੇ ਸਿੱਖ ਅੰਮ੍ਰਿਤ ਵੇਲੇ ਉੱਠੇਗਾ ਤੇ ਸਿੱਖ ਵੱਖਰੀ ਕੌਮ ਬਣ ਜਾਏਗੀ। ਸਿੱਖ ਬਾਣੀ ਦਾ ਅਭਿਆਸ ਨਿਤਨੇਮ ਕਰੇਗਾ, ਮੂਲ ਮੰਤਰ ਗੁਰਮੰਤਰ ਦਾ, ਤੇ ਸਿੱਖ ਵੱਖਰੀ ਕੌਮ ਬਣ ਜਾਏਗੀ। ਇਹ ਵੱਖਰੀ ਕੌਮ ਤੁਸੀਂ ਖਾਣ ਪੀਣ ਦੀਆਂ ਚੀਜ਼ਾਂ ਤੋਂ ਕਰਦੇ ਹੋ, ਫਿਰ ਤਾਂ ਜੇ ਮਾਸ ਖਾਣ ਦੇ ਨਾਲ ਹੀ ਸਿੱਖ ਬਣਦੇ, ਸਾਰੇ ਸ਼ੇਰ ਤੇ ਹੋਰ ਜਿਹੜੇ ਮਾਸਾਹਾਰੀ ਜਾਨਵਰ ਨੇ ਉਨ੍ਹਾਂ ਨੂੰ ਵੀ ਸਿੱਖੀ ਵਿਚ ਸ਼ਾਮਲ ਕਰ ਲਓ, ਫਿਰ ਉਹ ਸਾਰੇ ਉਹ ਵੀ ਆ ਜਾਣ, 5 ਕਰ ਪਾਲੋ ਉਨ੍ਹਾਂ ਨੂੰ ਵੀ ਫਿਰ। ਤਾਂ ਇਹ ਇਸ ਤਰ੍ਹਾਂ ਦੀਆਂ ਹੋਛੀਆਂ ਗੱਲਾਂ ਹਨ। ਇਹ ਸ਼ਬਦ ਹੋਰ ਕਿਸੇ ਪੱਖ ਵਿਚ ਉਚਾਰਿਆ ਗਿਆ ਹੈ, ਇਹਦੇ ਵਿਚ ਮਹਾਰਾਜ ਸਿਰਫ ਇਹ ਕਹਿਣਾ ਚਾਹੁੰਦੇ ਵੀ ਜਿਹੜੇ ਮਾਸ ਖਾਣਾ ਧਰਮ ਸਮਝਦੇ ਨੇ ਉਨ੍ਹਾਂ ਨੂੰ ਹੀ ਸਮਝਣਾ ਚਾਹੀਦਾ ਵੀ ਖਾਣ ਪੀਣ ਨਾਲ ਕੋਈ ਫਰਕ ਨਹੀਂ ਪੈਂਦਾ ਧਰਮ ਨੂੰ। ਇਹ ਮਾਸ ਖਾਣ ਨਾਲ ਤੁਸੀਂ ਧਰਮ ਹੀ ਨਹੀਂ ਬਣਨ ਲੱਗੇ, ਧਰਮ ਹੋਰ ਚੀਜ਼ ਹੈ, ਤੇ ਨਾ ਹੀ ਮਾਸ ਛੱਡਣ ਨਾਲ ਧਰਮ ਹੀ ਬਣੀਦਾ। धर्म एक अलग प्रक्रिया है। सर्व धर्म है श्रेष्ठ धर्म हर को नाम जप निर्मल कर्म। छड़न वाले इस गल दे अहंकार विच फिरदे ने वी असी वैष्णु हां ते खान वाले कहिंदे असी महाराज ने सिंह बनाए सी शेर बनाए सी। ए शेर जदों कौम नूं लोड़ पैंदी उदों पता नहीं किथे लुक जांदे आ ते बाद वी बकरे झटका के खाने होण ते सारे शेर बन के खड़े हो जांदे कौम दे सामने। ए गल अलग है ते महाराज इहदे उत्ते उपदेश दिंदे हन वी ए कोई खांदा इहदे नाल धर्मी नहीं हो जांदा, ना कोई ना खावे इहदे नाल वी धर्मी नहीं हुंदा, नाम दे नाल बंदगी दे नाल उच्चे जीवन दे नाल धर्मी बनदा। उत्थे जिहड़े पंडित आए सन ਉਹ ਇਸ ਭਰਮ ਵਿਚ ਪਏ ਹੋਏ ਸਨ ਕਿ ਮਾਸ ਖਾਣਾ ਬੜਾ ਵੱਡਾ ਪਾਪ ਹੈ ਔਰ ਇਹ ਖਾਣ ਦੇ ਨਾਲ ਬੰਦੇ ਦਾ ਧਰਮ ਭ੍ਰਿਸ਼ਟ ਹੋ ਜਾਂਦਾ ਜਾਂ ਬੰਦਾ ਧਰਮੀ ਨਹੀਂ ਰਹਿੰਦਾ। ਭਜਨ ਬੰਦਗੀ ਕਰਦੇ ਨਹੀਂ ਸਨ, ਕੱਲਾ ਮਾਸ ਹੀ ਉਨ੍ਹਾਂ ਛੱਡਿਆ ਹੋਇਆ ਸੀ, ਹੋਰ ਛੱਡਦੇ ਕੋਈ ਨਹੀਂ ਸਨ, ਨਾ ਪਰ ਧਨ ਨਾ ਪਰ ਤਨ ਤੇ ਕੋਈ ਵੀ ਚੀਜ਼। ਦੂਜੇ ਦਾ ਹੱਕ ਖਾਣਾ, ਦੂਜੇ ਦਾ ਖੂਨ ਪੀਣਾ ਉਂਝ ਮਹਾਤਮਾ ਸਨ ਤੇ ਇਸ ਤਰ੍ਹਾਂ ਲੋਕਾਂ ਦੇ ਹੱਕ ਖਾਣ ਵਾਲੇ ਮਾਸ ਛੱਡ ਕੇ ਆਪਣੇ ਆਪ ਨੂੰ ਬ੍ਰਹਮ ਗਿਆਨੀ ਕਹਿੰਦੇ ਸੀ। ਮਹਾਰਾਜ ਨੇ ਉਨ੍ਹਾਂ ਦਾ ਭਰਮ ਤੋੜਿਆ, ਕਹਿੰਦੇ ਪਹਿਲਾਂ ਮਾਸੋ ਨਿਮਿਆ ਮਾਸੈ ਅੰਦਰ ਵਾਸ। ਪਹਿਲਾਂ ਮਾਸੋ ਨਿਮਿਆ ਭਾਵ ਇਹ ਪਿਤਾ ਦੇ ਜਿਹੜਾ ਬੂੰਦ ਹੈ ਉਹਦੇ ਰਾਹੀਂ ਨਿਮਿਆ ਤੇ ਮਾਸਾ ਦੇ ਅੰਦਰ ਵਾਸ ਭਾਵ ਮਾਤਾ ਦੇ ਗਰਭ ਦੇ ਵਿਚ ਵਾਸ ਕੀਤਾ, ਇਥੋਂ ਸਰੀਰ ਬਣਿਆ, ਉਹ ਵੀ ਮਾਸ ਸੀ। ਜੀਓ ਪਾਏ ਮਾਸ ਮੋਹੇ ਮਿਲਿਆ ਹੱਡ ਚੰਮ ਤਨ ਮਾਸ। ਫਿਰ ਇਹਦੇ ਵਿਚ ਜਦੋਂ ਜਿੰਦ ਪਾਤੀ ਇਸ ਮਾਸ ਦੇ ਟੁਕੜੇ ਦੇ ਅੰਦਰ ਤਾਂ ਇਸ ਤਰ੍ਹਾਂ ਮਾਸ ਮੋਹੇ ਮਿਲਿਆ, ਉਹ ਮਾਸ ਦੇ ਮੂੰਹ ਦੇ ਅੱਗੇ ਜਿਹੜਾ ਪੜਦਾ ਜਿਹਦੇ ਰਾਹੀਂ ਜੀਵ ਬਣੀ ਕਹਿ ਲੋ ਜਾਂ ਉਹ ਪੜਦਾ ਸੀ ਜਿਹੜਾ ਜੇਰ ਦਾ, ਉਹ ਵੀ ਮਾਸ ਦਾ ਹੀ ਬਣਿਆ ਹੋਇਆ ਸੀ। ਮਹਾਰਾਜ ਕਹਿੰਦੇ ਹੱਡ ਚੰਮ ਤਨ ਸਾਰੇ ਮਾਸ ਦੇ ਬਣੇ ਹੋਏ ਨੇ ਸਰੀਰ ਆਦਿਕ। ਮਾਸੋ ਬਾਹਰ ਕੱਢਿਆ ਮਮਾ ਮਾਸ ਗਿਰਾਸ। ਜਦੋਂ ਮਾਸ ਭਾਵ ਮਾਤਾ ਦੇ ਗਰਭ ਪੇਟ ਵਿਚੋਂ ਬਾਹਰ ਕੱਢਿਆ ਤੇ ਬਾਹਰ ਕੱਢਦਿਆਂ ਸਾਰ ਜਿਹੜਾ ਦੁੱਧ ਪੀਤਾ ਸੀ ਉਹ ਮਮਾ ਜਿਹੜਾ ਥਣ ਸੀ ਉਹ ਵੀ ਮਾਸ ਦਾ ਹੀ ਬਣਿਆ ਹੋਇਆ ਸੀ। ਮੂੰਹ ਮਾਸੈ ਕਾ ਜੀਵ ਮਾਸੈ ਕੀ ਮਾਸੈ ਅੰਦਰ ਸਾਸ। ਮੂੰਹ ਵੀ ਬੱਚੇ ਦਾ ਮਾਸ ਦਾ ਹੀ ਹੁੰਦਾ, ਜੀਭ ਵੀ ਮਾਸ ਦੀ ਹੁੰਦੀ ਹੈ ਤੇ ਮਾਸ ਦੇ ਅੰਦਰ ਹੀ ਸਵਾਸ ਚੱਲਦੇ ਹਨ ਬੰਦੇ ਦੇ। ਵੱਡਾ ਹੋਵਾ ਵਿਆਹਿਆ ਘਰ ਲੈ ਆਇਆ ਮਾਸ। ਜਦੋਂ ਵੱਡਾ ਹੋਇਆ ਵਿਆਹਿਆ ਗਿਆ ਤੇ ਫਿਰ ਜਿਹੜੀ ਬੀਬੀ ਇਸਤਰੀ ਵਿਆਹ ਕੇ ਲਿਆਇਆ ਉਹ ਵੀ ਮਾਸ ਦੀ ਬਣੀ ਹੋਈ ਸੀ। ਮਾਸੋ ਹੀ ਮਾਸ ਉਪਜੈ ਮਾਸੋ ਸਭੋ ਸਾਕ। ਫਿਰ ਮਾਸ ਤੋਂ ਹੀ ਮਾਸ ਪੈਦਾ ਹੁੰਦਾ, ਅੱਗੇ ਬੱਚੇ ਕੁੜੀਆਂ ਮੁੰਡੇ ਪੈਦਾ ਹੋਏ ਉਹ ਸਾਰੇ ਸਾਕ ਆਦਿਕ ਰਿਸ਼ਤੇਦਾਰ ਉਹ ਵੀ ਸਾਰੇ ਮਾਸ ਦੇ ਸਨ। ਸਤਿਗੁਰ ਮਿਲਿਆ ਹੁਕਮ ਬੁੱਝੀਐ ਤਾਂ ਕੋ ਆਵੈ ਰਾਸ। ਇਹ ਹੈ ਗੱਲ ਤੱਤ ਦੀ। ਮਹਾਰਾਜ ਕਹਿੰਦੇ ਐਵੇਂ ਰੌਲੇ ਨਾ ਪਾਈ ਫਿਰੋ ਮਾਸਾਂ ਦੇ ਹੋਰ ਗੱਲਾਂ ਦੇ। ਅਸਲ ਵਿਚ ਸਤਿਗੁਰੂ ਨੂੰ ਮਿਲ ਕੇ ਬਾਣੀ ਸ਼ਬਦ ਦੇ ਰੂਪ ਵਿਚ ਸੁਰਤੀ ਜਦੋਂ ਇਕ ਮਿਕ ਹੁੰਦੀ ਹੈ ਤਾਂ ਉਦੋਂ ਹੁਕਮ ਨੂੰ ਬੁੱਝੀਦਾ ਕਿ ਕਿਹੜੇ ਮਾਰਗ ਤੇ ਸਾਨੂੰ ਅਕਾਲ ਪੁਰਖ ਜੀ ਤੋਰਨਾ ਚਾਹੁੰਦੇ, ਤਾਂ ਕਿਤੇ ਰਾਸ ਆਉਂਦੀ ਹੈ ਉਹਦੇ ਨਾਲ ਜਿਹੜਾ ਬਣ ਆਉਂਦੀ ਅਕਾਲ ਪੁਰਖ ਦੇ ਨਾਲ। ਆਪ ਛੁੱਟੇ ਨਹਿ ਛੂਟੀ ਹੈ ਨਾਨਕ ਬਚਨ ਬਿਨਾਸ਼। ਜਿੰਨਾ ਚਿਰ ਆਪਣਾ ਆਪਣਤ ਹਉਮੈ ਨੂੰ ਨਹੀਂ ਤਿਆਗਦਾ ਉਨਾ ਚਿਰ ਛੁੱਟ ਨਹੀਂ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਬਚਨ ਬਿਨਾਸ਼ ਵਾਲੇ ਬਚਨ ਨੇ ਜੀਵਨ ਦੇ ਵਿਚ ਭਾਵ ਕੋਈ ਲਾਭ ਨਹੀਂ ਹੁੰਦਾ ਜਿੰਨਾ ਚਿਰ ਗਿਆਨ ਅਵਸਥਾ ਨਹੀਂ ਆਉਂਦੀ। ਸੋ ਗੁਰੂ ਸਾਹਿਬ ਮਹਾਰਾਜ ਇਹਦੇ ਵਿਚ ਮਾਸ ਬਾਰੇ ਉਪਦੇਸ਼ ਦੇ ਰਹੇ ਨੇ। ਬਾਕੀ ਕੁਝ ਵਿਚਾਰਾਂ ਵੀ ਇਹ ਕਿਉਂ ਪ੍ਰਸੰਗ ਲਿਆ ਮਹਾਰਾਜ ਨੇ ਇਹਦੇ ਬਾਰੇ ਅਗਲੇ ਐਪੀਸੋਡ ਵਿਚ ਵਿਚਾਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।